ओंकार सतनाम कर्ता पुरख निरपौ कर्म न जाना सार न जाना तेरी सब ते वड्डा सतगुर नानक जिन कल राखी मेरी सब ते वड्डा सतगुर नानक जिन कल राखी मेरी परम सम्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सुभाई मान खोए बैठे गुरमुख प्यारे सतसंगी जनों सतगुरु जी दे पावन पवित्र अमृत बचन गुरबाणी कीर्तन दे रूप अंदर आप जी ने सरवण कीते ने सतगुरु गुरु गोबिंद सिंह सच्चे पातशाह जी महाराज जो सिख नूं उस परिपूर्ण परमेश्वर दे चरणां विच अरदास करन वेले पूरे सतगुरु जी नूं त्यौना उसे जोत तो सहायता मंगनी ते उसे जोत दी गल कर दिया अज साहब कह रहे ने सिमरो श्री हर राय सतने गुरदेव तन गुरु हर राय साहब सचे पातशाह जी महाराज ਉਹਨਾਂ ਦੇ ਪਾਵਨ ਪਵਿੱਤਰ ਜੀਵਨ ਔਰ ਉਹਨਾਂ ਦੇ ਦਿੱਤੇ ਹੋਏ ਦ੍ਰਿੜਤਾ ਵਾਲੇ ਸਿਧਾਂਤ ਇਸ ਪਵਿੱਤਰ ਬਚਨ ਦੀ ਵਿਚਾਰ ਆਪਾਂ ਨੇ ਕਰਨੀ ਤੇ ਜਿਨ੍ਹਾਂ ਨੇ ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਿਮਰਿਆ ਹੈ, ਸਤਿਗੁਰੂ ਗੁਰੂ ਹਰਿ ਰਾਇ ਸਾਹਿਬ ਜੀ ਨੇ ਉਹਨਾਂ ਤੇ ਕੀ ਬਖਸ਼ਿਸ਼ ਕੀਤੀ, ਇਸ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਧ ਸੰਗਤ ਆਪ ਕਿਰਪਾ ਕਰੋ, ਇਕਾਗਰਤਾ ਦੀ ਦਾਤ ਜ਼ਰੂਰ ਬਖਸ਼ਿਆ ਜੇ। ਧੰਨ ਗੁਰੂ ਹਰਿ ਰਾਇ ਸਾਹਿਬ ਜੀ ਆਪ ਮੇਰ ਕਿਰਪਾ ਕਰਕੇ ਵਿੱਚ ਵਰਤੋ, ਸਤਿਗੁਰੂ ਖਿੰਡੇ ਹੋਏ ਅੰਦਰ ਨੂੰ ਟਿਕਾਓ ਦੀ ਦਾਤ ਬਖਸ਼, ਪ੍ਰੇਮ ਭਾਵਨਾ ਨਾਲ ਆਪਣੇ ਅੰਮ੍ਰਿਤ ਜੀਵਨ ਦੀ ਵਿਚਾਰ ਕਰਾ ਲਵੋ, ਕਰੋ ਸਾਧ ਸੰਗਤ ਬਖਸ਼ਿਸ਼, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਜੀਵਨ ਨੂੰ ਜਦੋਂ ਆਪਾਂ ਵਿਚਾਰਨੇ ਤੇ ਦੋ ਤਿੰਨ ਗੱਲਾਂ ਬੜੀਆਂ ਸਪਸ਼ਟ ਸਾਹਮਣੇ ਆਈਆਂ ਨੇ। ਇੱਕ ਗੁਰੂ ਕੀ ਬਾਣੀ ਦਾ ਅਦਬ, ਦੂਸਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ, ਔਰ ਤੀਸਰਾ ਬਚਨ ਕਿ ਧੰਨ ਗੁਰੂ ਹਰਿ ਰਾਇ ਸਾਹਿਬ ਨੂੰ ਭਾਵਨਾ ਨਾਲ ਕੋਈ ਸਿਮਰੇ ਤੇ ਗੁਰੂ ਹਰਿ ਰਾਇ ਸਾਹਿਬ ਜੀ ਸਿਮਰਨ ਕਰਨ ਵਾਲੇ ਦੀ ਝੋਲੀ ਵਿੱਚ ਰਹਿਮਤ ਪਾਉਂਦੇ। ਸਤਿਗੁਰੂ ਗੁਰੂ ਹਰਿ ਰਾਇ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਨਾਂ ਦੇ ਜੀਵਨ ਨੂੰ ਪੜ੍ਹਨ ਤੋਂ ਪਹਿਲਾਂ ਸਾਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਛੇਵੇਂ ਗੁਰਦੇਵ ਉਹਨਾਂ ਦੇ ਪਵਿੱਤਰ ਇਤਿਹਾਸ ਵੱਲ ਥੋੜੀ ਜਿਹੀ ਉਹਨਾਂ ਦੇ ਇਤਿਹਾਸ ਦੇ ਦਰਸ਼ਨ ਦੀਦਾਰ ਕਰਨੇ ਪੈਣਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਅੰਦਰ ਉਸ ਪਰਮ ਪਿਤਾ ਪਰਮੇਸ਼ਵਰ ਅਕਾਲ ਪੁਰਖ ਦੀ ਕਿਰਪਾ ਨਾਲ ਪੰਜ ਸਪੁੱਤਰ ਤੇ ਇੱਕ ਸਪੁੱਤਰੀ ਮਾਲਕ ਨੇ ਬਖਸ਼ੀ। ਸਭ ਤੋਂ ਵੱਡੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਸਨ ਬਾਬਾ ਗੁਰਦਿੱਤਾ ਜੀ, ਔਰ ਜਿਨ੍ਹਾਂ ਦਾ ਜਨਮ ਉਸ ਡਰੌਲੀ ਪਿੰਡ ਦੇ ਵਿੱਚ ਹੋਇਆ ਸੀ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਂਢੂ ਭਾਈ ਦਸਾਈ ਦਾਸ ਰਹਿੰਦੇ ਸਨ। ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਨੇ, ਉਹਨਾਂ ਤੋਂ ਬਾਅਦ ਬੀਬੀ ਵੀਰੋ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਚੌਥੇ ਸਪੁੱਤਰ ਸਨ ਬਾਬਾ ਸੂਰਜਮਲ ਜੀ, ਤੇ ਇਹਨਾਂ ਸਾਰੇ ਭੈਣ ਭਰਾਵਾਂ ਤੋਂ ਇੱਕ ਭੈਣ ਤੋਂ ਚਾਰ ਭਰਾਵਾਂ ਤੋਂ ਛੋਟੇ ਸਨ ਨੌਵੇਂ ਗੁਰਦੇਵ ਸਤਿਗੁਰੂ ਗੁਰੂ ਤੇਗ ਬਹਾਦਰ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਆਮਦ ਹੋਈ ਏ ਤੇ ਬਾਬਾ ਬੁੱਢਾ ਸਾਹਿਬ ਜੀ ਉਸ ਪਿੰਡ ਡਰੌਲੀ ਵਿੱਚ ਪਹੁੰਚੇ ਸਨ, ਕਿੰਨੇ ਬਾਬਾ ਬੁੱਢਾ ਸਾਹਿਬ ਜੀ ਨੇ ਹੀ ਬਾਬਾ ਗੁਰਦਿੱਤਾ ਜੀ ਦੇ ਚੱਕਰ ਚਿੰਨ ਨੂੰ ਦੇਖ ਕੇ ਇੱਕ ਸ਼ਬਦ ਕਿਹਾ ਸੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀ ਦੇ ਇਸ ਬੱਚੇ ਦੀ ਨੁਹਾਰ ਬਾਬਾ ਨਾਨਕ ਸਾਹਿਬ ਜੀ ਦੇ ਪਵਿੱਤਰ ਸਵਰੂਪ ਨਾਲ ਮਿਲਦੀ ਪਈ। ਇਹੀ ਕਾਰਨ ਕਿ ਉਹਨਾਂ ਦੀ ਸ਼ਬਦ ਬਾਬਾ ਵਰਤਿਆ ਜਾਂਦਾ ਰਿਹਾ ਪਹਿਲਾਂ, ਤੇ ਜਿਉਂ ਜਿਉਂ ਉਹ ਵੱਡੇ ਹੋਏ ਤਿਉਂ ਤਿਉਂ ਸਿੱਖ ਵਿਦਵਾਨ ਕਹਿੰਦੇ ਨੇ ਬਾਬਾ ਗੁਰਦਿੱਤਾ ਜੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਸਵਰੂਪ ਵਿੱਚ ਵੇਖਣ ਵਾਲੇ ਸਤਿਕਾਰਯੋਗ ਬਾਬਾ ਬੁੱਢਾ ਜੀ ਸਨ, ਕੋਈ ਅੰਤਰ ਨਹੀਂ ਪਾਸਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਦਾਤਾਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਕੀਰਤਪੁਰ ਸਾਹਿਬ ਨਗਰ ਵਸਾਇਆ। ਇੱਥੇ ਸਤਿਗੁਰੂ ਜੀ ਨੇ ਪਹਿਲਾਂ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਭੇਜਿਆ ਸੀ ਇਹ ਨਗਰ ਵਸਾਉਣ ਦੇ ਲਈ ਤੇ ਆਪ ਜੀ ਦੇ ਗਿਆਤ ਲਈ ਕਿ ਇਹ ਉਹੀ ਕੀਰਤਪੁਰ ਸਾਹਿਬ ਨਗਰ ਹੈ ਜਿਹਦੇ ਥੱਲੇ ਇੱਕ ਪਿੰਡ ਵਸਦਾ ਹੁੰਦਾ ਸੀ ਡੋਕਰਾ ਵੈਸੇ ਨਾਮ ਸੀ ਉਹਦਾ ਡੋਕਰਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸੇ ਸਤਲੁਜ ਦੇ ਕਿਨਾਰੇ ਜਿੱਥੇ ਅੱਜ ਕੀਰਤਪੁਰ ਸਾਹਿਬ ਹੈ ਉਸ ਮਾਲਕ ਦੀ ਯਾਦ ਵਿੱਚ ਇਸ ਪਹਾੜੀਆਂ ਵਾਲੇ ਇਕਾਂਤ ਵਿੱਚ ਕੁਝ ਸਮਾਂ ਟਿਕੇ ਸਨ ਤੇ ਇਸੇ ਪਹਾੜੀ ਦੇ ਉੱਤੇ ਪੀਰ ਬੁੱਢਣ ਸ਼ਾਹ ਜਾਂ ਸਾਈਂ ਸ਼ਬਦ ਵਰਦੇ ਨੇ ਬੁੱਢਣ ਸ਼ਾਹ ਰਹਿੰਦਾ ਸੀ ਜਿਹਨੇ ਬੜੀ ਸਾਧਨਾ ਕੀਤੀ ਬੜੇ ਤਪ ਸਾਧੇ ਬੜਾ ਹੱਠ ਕੀਤਾ ਸਾਧਨਾ ਸਾਧਨ ਵਿੱਚ ਤਾਂ ਕਮਾਲ ਸੀ ਪਰ ਉਹਦੇ ਅੰਦਰ ਨੂੰ ਉਹ ਟਿਕਾ ਜਾਂ ਉਹ ਸੁੱਖ ਨਹੀਂ ਸੀ ਮਿਲਿਆ ਜਦੋਂ ਧੰਨ ਗੁਰੂ ਨਾਨਕ ਸਾਹਿਬ ਗਏ ਤੇ ਇਸੀ ਕੀਰਤਪੁਰ ਸਾਹਿਬ ਦੇ ਨੇੜੇ ਪਿੰਡ ਦੋ ਘਰੇ ਵਿੱਚ ਆਜੜੀ ਦੀ ਬੱਚੀ ਤੇ ਆਜੜੀ ਦੇ ਪਰਿਵਾਰ ਤੇ ਕਿਰਪਾ ਹੋਈ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਬੁੱਢਣ ਸ਼ਾਹ ਨੇ ਕੀਤੇ ਸਨ ਤੇ ਕਹਿੰਦੇ ਨੇ ਗੁਰੂ ਸਾਹਿਬ ਦੇ ਦੀਦਾਰ ਕਰਦਿਆਂ ਇਸ ਮਨੁੱਖ ਦੇ ਅੰਦਰ ਨਾਮ ਦਾ ਇੱਕ ਫੁਹਾਰਾ ਫੁੱਟ ਪਿਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਇਹਦੇ ਸੀਸ ਤੇ ਹੱਥ ਰੱਖਿਆ ਤੇ ਇਸ ਨੇ ਉਸੇ ਵਕਤ ਬੱਕਰੀ ਚੋ ਕੇ ਬਾਟੇ ਵਿੱਚ ਦੁੱਧ ਪਾ ਕੇ ਕਿਹਾ ਕਿ ਜੀ ਦਾਨ ਦੇਣ ਵਾਲਿਆ ਕਿਰਪਾ ਕਰਕੇ ਮੇਰੇ ਘਰੋਂ ਕੁਛ ਦੇਣ ਜੋਗਾ ਨੀ ਇਹ ਦੁੱਧ ਸਵੀਕਾਰ ਕਰੋ ਹਜ਼ੂਰ ਨੇ ਉੱਥੇ ਇੱਕ ਬਚਨ ਕਿਹਾ ਸੀ ਕਹਿਣ ਲੱਗੇ ਸਾਈਂ ਦੇ ਪਿਆਰੇ ਤੂੰ ਇਸ ਦੁੱਧ ਨੂੰ ਰੱਖ ਕਹਿਣ ਤੋਂ ਭਾਵ ਕਿ ਇਸ ਵੇਲੇ ਮੈਂ ਦੁੱਧ ਤੇਰੇ ਤੋਂ ਛਕਣਾ ਨਹੀਂ ਥੱਲੇ ਆਜੜੀ ਦੇ ਘਰ ਵਿੱਚ ਜਾ ਕੇ ਪ੍ਰਸ਼ਾਦ ਪਾਣੀ ਛਕਣਾ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਫਿਰ ਉਹ ਪੁੱਛਦਾ ਦਾਤਾਰ ਕਿ ਮੇਰੇ ਘਰ ਦੀ ਇਹ ਭੇਟਾ ਸਵੀਕਾਰ ਨਹੀਂ ਕਹਿਣ ਲੱਗੇ ਸਵੀਕਾਰ ਜ਼ਰੂਰ ਹੈ ਪਰ ਅਜੇ ਨਹੀਂ ਤੂੰ ਇੰਤਜ਼ਾਰ ਕਰ ਜਦੋਂ ਛੇਵੇਂ ਜਾਮੇ ਵਿੱਚ ਆਵਾਂਗੇ ਉਹਦੇ ਅਸੀਂ ਆਪਣਾ ਦੁੱਧ ਆਪਣਾ ਆਪ ਹੀ ਆਪਣੀ ਜ਼ਬਾਨ ਤੋਂ ਮੰਗ ਕੇ ਤੇਰੇ ਤੋਂ ਪੀਵਾਂਗੇ ਬੁੱਢਣ ਸ਼ਾਹ ਦੇ ਨੇਤਰ ਭਾਰੇ ਕਹਿੰਦਾ ਦਾਤਾਰ ਉਮਰ ਤਾਂ ਮੇਰੀ ਬਹੁਤ ਹੋ ਚੁੱਕੀ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਬਚਨ ਕਹਿ ਸਨ ਸਾਈਂ ਵਾਲਿਆ ਅਜੇ ਤੂੰ ਬਹੁਤ ਲੰਮੀ ਆਰਬਲਾ ਭੋਗ ਕੇ ਜਾਣਾ ਹੈ ਤੇ ਅੱਜ ਤੋਂ ਬਾਅਦ ਅੰਦਰ ਉਹ ਖੁਸ਼ਕ ਗਿਆਨ ਨਹੀਂ ਅੰਦਰ ਰੁੱਖਾਪਨ ਨਹੀਂ ਅੱਜ ਤੋਂ ਬਾਅਦ ਤੇਰੇ ਅੰਦਰ ਰਸ ਵਾਲਾ ਬੈਰਾਗ ਆ ਗਿਆ ਜ਼ਿੰਦਗੀ ਦਾ ਇੱਕ ਇੱਕ ਸਵਾਹ ਜਿਹੜਾ ਨਾਮ ਰਸਕ ਬਣ ਕੇ ਤੇਰਾ ਬਤੀਤ ਹੋਵੇ ਧੰਨ ਗੁਰੂ ਨਾਨਕ ਸਾਹਿਬ ਜੀ ਇਹਨਾਂ ਬਚਨ ਕਹਿ ਕੇ ਚਲੇ ਗਏ ਨਾਮ ਰਸਕ ਬਣਿਆ ਸਾਧ ਸੰਗਤ ਉਸੇ ਗੁਰੂ ਨੇ ਕਈ ਚੋਜ ਕੀਤੇ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਏ ਇੱਥੇ ਕਹਿੰਦੇ ਨੇ ਪੀਰ ਬੁੱਢਣ ਸ਼ਾਹ ਨੂੰ ਹਜ਼ੂਰ ਮਿਲੇ ਨੇ ਤੇ ਪੀਰ ਬੁੱਢਣ ਸ਼ਾਹ ਅੱਤ ਦਾ ਬਿਰਧ ਹੋ ਚੁੱਕਾ ਸੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ ਪਹਿਲਾਂ ਤਾਂ ਚੁੱਪ ਰਿਹਾ ਤੇ ਦਾਤਾਰ ਨੇ ਕੋਲ ਖਲੋ ਕੇ ਆਵਾਜ਼ ਦਿੱਤੀ ਸੀ ਸਾਈਂ ਵਾਲਿਆ ਮੇਰਾ ਦੁੱਧ ਸੁਣਿਆ ਨੇਤਰ ਖੋਲੇ ਫਿਰ ਤੱਕਿਆ ਤੇ ਸਾਹਿਬ ਨੇ ਦੂਜੀ ਵਾਰ ਫਿਰ ਕਿਹਾ ਮੇਰਾ ਦੁੱਧ ਤੇ ਭਾਈ ਵੀਰ ਸਿੰਘ ਲਿਖਦੇ ਨੇ ਜਦੋਂ ਤੀਜੀ ਵਾਰ ਕਿਹਾ ਬੁੱਢਣ ਸ਼ਾਹ ਮੇਰਾ ਦੁੱਧ ਤੇ ਇੱਕੋ ਦਮ ਅੱਖਾਂ ਦੇ ਸਾਹਮਣੇ ਜਿਹਨੇ ਦੋ ਕਿਰਪਾਨਾਂ ਪਾਈਆਂ ਸਨ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਚਲਕਾਰਾ ਵੱਜਿਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਡਿੱਗ ਪਿਆ ਹਜ਼ੂਰ ਨੇ ਦੁੱਧ ਪੀਤਾ ਭਾਈ ਵੀਰ ਸਿੰਘ ਕਹਿੰਦੇ ਨੇ ਇੱਕ ਰਵਾਇਤ ਹੈ ਕੁਝ ਕਹਿੰਦੇ ਨੇ ਪੌਣੇ 200 ਸਾਲ ਉਮਰ ਭੋਗ ਕੇ ਗਏ ਨੇ ਬੁੱਢਣ ਸ਼ਾਹ ਕੁਝ ਕਹਿੰਦੇ ਨੇ ਰਵਾਇਤ ਇਹ ਹੈ ਰਵਾਇਤ ਦਾ ਮਤਲਬ ਉੱਥੇ ਮਨੌਤ ਹੈ ਕਿ ਇਹ ਬੁੱਢਣ ਸ਼ਾਹ 500 ਸਾਲ ਦੇ ਕਰੀਬ ਕਹਿੰਦੇ ਨੇ ਉਮਰ ਭੋਗੀ ਤੇ ਧੰਨ ਗੁਰੂ ਕਲਗੀ ਵਾਲੇ ਸੱਚੇ ਪਾਤਸ਼ਾਹ ਜੀ ਦੇ ਵੀਰ ਨੇ ਦੀਦਾਰ ਪਾਏ ਪਰ ਆਮ ਤੌਰ ਤੇ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਤੱਕ ਪੜਨ ਇਸੀ ਕੀਰਤਪੁਰ ਸਾਹਿਬ ਦੀ ਧਰਤੀ ਨੂੰ ਹਜ਼ੂਰ ਨੇ ਵਸਾਇਆ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੀ ਧਿਆਨ ਰੱਖਣਾ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਸਰੂਪ ਵੀ ਬਾਬੇ ਨਾਨਕ ਵਾਲਾ ਤੇ ਸਬੱਬ ਕੈਸਾ ਬਣਿਆ ਬਾਬੇ ਗੁਰਦਿੱਤੇ ਦੀ ਬਰਾਤ ਵੀ ਬਟਾਲੇ ਦੀ ਧਰਤੀ ਤੇ ਗਈ ਸੀ ਬਾਬਾ ਗੁਰਦਿੱਤਾ ਸਾਹਿਬ ਦੇ ਘਰ ਅੰਦਰ ਮੇਰੇ ਮਾਲਕ ਨੇ ਦੋ ਪੁੱਤਰਾਂ ਦੀ ਦਾਤ ਦਿੱਤੀ ਵੱਡੇ ਸਨ ਧੀਰਮਲ ਜੀ ਤੇ ਛੋਟੇ ਸਨ ਗੁਰੂ ਹਰਿ ਸਾਹਿਬ ਜੀ। ਇੱਥੇ ਥੋੜਾ ਜਿਹਾ ਇਤਿਹਾਸ ਦੇ ਇਸ ਨੁਕਤੇ ਨੂੰ ਚੇਤੇ ਰੱਖਣਾ ਕਿ ਗੁਰੂ ਸਾਹਿਬਾਨਾਂ ਦਾ ਆਪਸੀ ਦੁਨਿਆਵੀ ਕੀ ਸੰਬੰਧ ਸੀ। ਕਹਿੰਦੇ ਨੇ ਜਿਸ ਦਿਨ ਬਾਬੇ ਧੀਰਮਲ ਦਾ ਜਨਮ ਹੋਇਆ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਜਦੋਂ ਤੱਕਣ ਗਏ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਦੇਖਿਆ ਤੇ ਬਾਬੇ ਬੁੱਢੇ ਵੱਲ ਨਜ਼ਰ ਟਿਕਾ ਕੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਪਿਰਥੀਏ ਨੇ ਬਪ ਦੂਸਰ ਤਰਾਏ। ਬਾਬਾ ਬੁੱਢਾ ਸਾਹਿਬ ਜੀ, ਤਾਇਆ ਜੀ ਇੰਜ ਲੱਗਦਾ ਪਰਤ ਕੇ ਫਿਰ ਘਰ ਵਿੱਚ ਆ ਗਏ ਨੇ। ਇਹ ਸ਼ਬਦ ਵਰਤੇ ਸਨ ਕਿ ਮਾਨੂ ਪਿਰਥੀਆ ਫਿਰ ਆ ਗਿਆ ਘਰ ਦੇ ਅੰਦਰ। ਜਦੋਂ ਗੁਰੂ ਹਰਿ ਸਾਹਿਬ ਜੀ ਦਾ ਆਗਮਨ ਹੋਇਆ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਦੇਖ ਕੇ ਕਿਹਾ ਸੀ, ਸਾਡੇ ਘਰ ਅੰਦਰ ਅੱਜ ਵੱਡੀ ਚੀਜ਼ ਦਾ ਗਾਹਕ ਆ ਗਿਆ, ਉਹ ਆ ਗਿਆ ਜਿਹਨੂੰ ਬਹੁਤ ਵੱਡੀ ਵਸਤੂ ਪ੍ਰਾਪਤ ਹੋਣੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਖਿਆਤੀ ਦੇ ਅੰਦਰ ਦੋ ਪੁੱਤਰ ਚਲਾਣਾ ਕਰ ਚੁੱਕੇ ਸਨ, ਬਾਬਾ ਅਟਲ ਰਾਏ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਭਾਈ ਮੋਹਨ ਨੂੰ ਕੇਵਲ ਜਵਾਲਿਆ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਬੇਟਾ ਹੁਣ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ, ਰੱਬ ਦੇ ਕੀਤੇ ਵਿੱਚ ਦਖਲ ਦੇਣਾ ਤਾਂ ਜੇ ਉਹਨੂੰ ਜ਼ਿੰਦਗੀ ਦਿੱਤੀ ਏ ਤੇ ਆਪਣੇ ਆਪ ਨੂੰ ਕੁਰਬਾਨ ਕਰਨਾ ਪਏਗਾ। ਜਿੱਥੇ ਅਟਲ ਰਾਏ ਜੀ ਦਾ ਅਸਥਾਨ ਹੈ ਇੱਥੇ ਬਾਬਾ ਜੀ ਨੇ ਆਪਣੇ ਤਨ ਦਾ ਚੋਲਾ ਤਿਆਗ ਦਿੱਤਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਮਾਲਕ ਦਾ ਸ਼ੁਕਰ ਕੀਤਾ ਤੇ ਇੱਥੇ ਆ ਕੇ ਸਾਈਂ ਦਾਸ ਨੇ ਪੁੱਛਿਆ ਸੀ, ਦਾਤਾਰ ਕਿ ਪੁੱਤਰ ਦੀ ਮੌਤ ਨਾਲ ਤੇਰੇ ਅੰਦਰ ਨੂੰ ਕੋਈ ਫਰਕ ਨਹੀਂ, ਕੋਈ ਅੰਦਰ ਦੀ ਇਕਾਗਰਤਾ ਤੇ ਅੰਦਰ ਦੇ ਰਸ ਤੇ ਅਸਰ ਨਹੀਂ? ਤੇ ਧੰਨ ਗੁਰੂ ਹਰਿ ਸਾਹਿਬ ਨੇ ਕਿਹਾ, ਸਾਈਂ ਦਾਸ ਧਰਤੀ ਤੇ ਲਕੀਰ ਖਿੱਚੋ ਖਾਂ। ਸਾਈਂ ਦਾਸ ਨੇ ਲਕੀਰ ਖਿੱਚੀ, ਹਜ਼ੂਰ ਕਹਿਣ ਲੱਗੇ ਇਹਨੂੰ ਹੱਥ ਨਾਲ ਮਟੇ ਦੇ। ਜਦੋਂ ਮਟੇਈ ਤੇ ਕਹਿੰਦੇ ਨੇ, ਕੀ ਲਕੀਰ ਖਿੱਚਦਿਆਂ ਕੋਈ ਖੁਸ਼ੀ ਸੀ? ਕਹਿੰਦਾ ਨਹੀਂ। ਤੇ ਸਾਹਿਬ ਕਹਿੰਦੇ ਨੇ, ਜਦੋਂ ਮਿਟ ਗਈ ਕੋਈ ਗਮੀ? ਕਹਿੰਦੇ ਨੇ ਨਹੀਂ। ਕਹਿਣ ਲੱਗੇ, ਧਰਤੀ ਇਸ ਪਰਮੇਸ਼ਵਰ ਨੇ ਜੋ ਕੋਈ ਸਿਰਜਿਆ ਉਹਦੀ ਰਚਨਾ ਇਸ ਧਰਤੀ ਦੀ ਤਰ੍ਹਾਂ ਹੈ ਤੇ ਜਿਤਨੇ ਜੀਵ ਨੇ ਉਹਦੀਆਂ ਲਕੀਰਾਂ ਖਿੱਚੀਆਂ ਹੋਈਆਂ ਨੇ। ਧੰਨ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਬਾਬਾ ਅਟਲ ਰਾਏ ਪੁੱਤਰ ਸਾਹਮਣੇ ਗਏ, ਦੂਸਰੇ ਬਾਬਾ ਗੁਰਦਿੱਤਾ ਜੀ। ਬਾਬਾ ਧੀਰਮਲ ਗੁਰੂ ਹਰਗੋਬਿੰਦ ਸਾਹਿਬ ਦੇ ਹੁੰਦਿਆਂ ਹੀ ਤਖਤ ਲਾ ਕੇ ਬੈਠ ਗਿਆ ਸੀ ਤੇ ਚੌਰ ਕਰਵਾਉਣ ਲੱਗਾ ਸੀ ਤੇ ਜਦੋਂ ਬਾਬਾ ਗੁਰਦਿੱਤਾ ਜੀ ਨੇ ਚਲਾਣਾ ਕੀਤਾ ਤੇ ਧੀਰਮਲ ਬਾਬਾ ਗੁਰਦਿੱਤਾ ਜੀ ਦੇ ਚਲਾਣੇ ਤੇ ਵੀ ਨਹੀਂ ਸੀ ਪਹੁੰਚਿਆ, ਇਹਨਾਂ ਅੰਦਰ ਕਠੋਰ ਤੇ ਰੁੱਖਾ ਹੋ ਚੁੱਕਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਤਿੰਨ ਪੁੱਤਰ ਸਾਹਮਣੇ ਕਾਇਮ ਨੇ, ਬਾਬਾ ਸੂਰਜਮਲ, ਬਾਬਾ ਅਣੀ ਰਾਏ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਕਿਸੇ ਪੁੱਤਰ ਨੂੰ ਗੱਦੀ ਨਹੀਂ ਦਿੱਤੀ। ਧਿਆਨ ਦੇਣਾ, ਇਹਦੇ ਵਿੱਚ ਕਈ ਵਾਰੀ ਸੀ ਸਵਾਲ ਕਰਨੇ ਆ, ਕਿਉਂ? ਮੈਨੂੰ ਬੜੀ ਸੋਹਣੀ ਗੱਲ ਲੱਗਦੀ ਹੈ ਭਾਈ ਸਾਹਿਬ ਹੋਰਾਂ ਦੀ। ਉਹ ਕਹਿੰਦੇ ਨੇ, ਕਿਉਂ ਸ਼ਬਦ ਨਾ ਗੁਰਤਾ ਗੱਦੀ ਲਈ ਵਰਤੀ, ਇਹ ਵੀ ਸ਼ਬਦ ਨਾ ਕਈ ਵੀ ਸੇਵਾ ਕਰਨ ਵਾਲਿਆਂ ਨੂੰ ਗੱਦੀ ਮਿਲੀ? ਬਾਬੇ ਬੁੱਢੇ ਦੀ ਸੇਵਾ 113 ਸਾਲ ਹੈ, ਉਹਨਾਂ ਨੂੰ ਕਿਉਂ ਨਾ ਗੱਦੀ ਮਿਲ ਗਈ? ਇਹ ਤਾਂ ਸਾਈਂ ਦੀ ਦਾਤ ਹੈ। ਭਾਈ ਸਾਹਿਬ ਨੇ ਸ਼ਬਦ ਹੀ ਵਰਤ ਦਿੱਤੇ, ਕਹਿਣ ਲੱਗੇ, ਦਾਤ ਜੋਤ ਖਸਮ ਹੈ ਵੱਡਿਆ ਹੈ, ਇਹ ਖਸਮ ਦੀ ਮਰਜ਼ੀ ਹੈ, ਜਿਹਨੂੰ ਮਰਜ਼ੀ ਇਹ ਦਾਤ ਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਇਸ਼ਾਰਾ ਪਹਿਲੇ ਹੀ ਕਰ ਦਿੱਤਾ ਸੀ, ਦਾਦੇ ਦੇ ਕੋਲ ਆ ਕੇ ਬਹਿਣਾ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਨਿਗਰਾਨੀ ਵਿੱਚ ਇਹਨਾਂ ਦੀ ਵਿਦਿਆ ਦਾ ਪ੍ਰਬੰਧ ਕੀਤਾ। ਸਿੱਖ ਵਿਦਵਾਨ ਕਹਿੰਦੇ ਨੇ, ਗੁਰੂ ਹਰਿ ਸਾਹਿਬ ਇੱਕ ਦਿਨ ਦਾਦਾ ਗੁਰੂ ਜੀ ਦੇ ਨਾਲ ਬਗੀਚੇ ਵਿੱਚ ਟਹਿਲਦੇ ਪਏ ਨੇ ਤੇ ਅਚਨਚਿਕ ਚੇਤ ਉੱਥੇ ਇੱਕ ਬੇਮੌਸਮਾ ਫੁੱਲ ਖਿੜਿਆ ਤੇ ਉਸ ਫੁੱਲ ਦੀ ਮਹਿਕ ਲਪਟਾ ਮਾਰੇ ਪਈ। ਸਤਿਗੁਰੂ ਨੇ ਉਸ ਫੁੱਲ ਨੂੰ ਹੱਥ ਵਿੱਚ ਪਕੜ ਕੇ ਦੇਖਿਆ ਤੇ ਉਸ ਬਾਗਬਾਨ ਉਸ ਮਾਲੀ ਦੀ ਸਿਫਤ ਕੀਤੀ ਤੇ ਜਦੋਂ ਵਾਪਸ ਆਏ ਤੇ ਉਹੀ ਫੁੱਲ ਟਾਹਣੀ ਨਾਲੋਂ ਟੁੱਟ ਕੇ ਜ਼ਮੀਨ ਤੇ ਡਿੱਗਾ ਪਿਆ ਸੀ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਕੋਮਲ ਕਿਰਦੇ ਨੇ ਉਸ ਬਾਗਬਾਨ ਤੋਂ ਇਹ ਗੱਲ ਪੁੱਛੀ, ਜਦੋਂ ਗਏ ਸਾਂ ਫੁੱਲ ਇਸ ਡਾਲੀ ਤੇ ਟਹਿਕਦਾ ਪਿਆ ਸੀ, ਮਹਿਕ ਬਖੇਰਦਾ ਸੀ, ਆਉਂਦਿਆਂ ਜ਼ਮੀਨ ਤੇ ਡਿੱਗ ਕਿਉਂ ਗਿਆ, ਟੁੱਟਾ ਕਿਉਂ? ਤੇ ਉੱਤਰ ਮਿਲਿਆ ਸੀ, ਦਾਤਾਰ ਤੁਹਾਡੇ ਪੋਤੇ ਹਰਿ ਸਾਹਿਬ ਲੰਘੇ ਨੇ, ਚੋਲਾ ਵੱਡਾ ਪਾਇਆ ਸੀ, चोला दा पल्ला जदा इस फुल दी टाणी न लगे ते फुल चोले नल अड़ के टाणी तो टुट गया। तन गुरु हर साहब ने रोक के फुल कोल ते अपने पोते सतगुरु गुरु हर साहब नू कहा सी बेटा जे चोला वड्डा पा के तुरो ते संकोच के चलिया करो, ए ना होवे के वड्डा चोला पाया होवे ते बिना संकोचिया तो किते बेदोशे पुल टाणिया तो टुट के रोल ना जान। सिर्फ एक इशारा सी कि गुरु नानक साहब दे घर दा चोला तुहानू मिलना है, ए तख्त मिलना है ते ए घर अशक्ति मालक दियां रहमतां नाल भरिया पिया है, पर इस ढंग दे नाल तुरियो अजर नू जर जाया जे किते किते कोई कोमल फुल टहक दा दिखो ते किते ओ अड़ के धरती ते डिग ना पे। तन गुरु हर साहब ने सारी जिंदगी कहिंदे ने जदो बगीचे भी जाना ते अपने चोले दे दामन नू पल्लिया नू संकोच लैंदे सन। तन गुरु हरगोबिंद साहब ने उस दिन तो बाद देख के कह दिता सी कि ए पोता वारस बनेगा गुरु नानक साहब दे तखत दा। हजूर ने कीर्तपुर साहब दी धरती ते प्रापुर प्याना कीता। तन गुरु हरगोबिंद साहब ने जान तो पहला अपने पुत्र बाबा सूरजमल नू भी कहा सी कि कमी किसे चीज दी नहीं रहेगी पर गुरु की आज्ञा विच रहा जे। बाबा अणी राय नू कहा सी बेटा गुरु नानक साहब दे निर्मल पंथ नू प्रचार में अंदर दुबता दी द्वेष ना होवे। शरीर त्यागन लग्या गुरु तेग बहादुर जी नू लै के मात नानकी जदो कोल आई ते बेनती कीती सतगुरु मेरा पुत्र ता कदी किसे नल बोलदा भी नहीं। हजूर ने हाथ पूंजन वाला एक रुमाल अपने कमर कसे विचो एक कतार ते एक पोथी कुछ शब्द गुटका वरत दे ने तीन चीजा दितियां सन ते नाल क्या सी नानकी कदी इस घर दे मालक तेरे पुत्र ते पोते ने बनने तुसी एथे नहीं बकाला साहब दी धरती ते चले जाओ। तन गुरु हरगोबिंद साहब ने तीन पुत्र ने गुरु तेग बहादुर जी मौजूद ने पर गद्दी अपने पोते तन गुरु हर साहब सच्चे पातशाह नू दित्ती है ते गुरता गद्दी देन तो बाद गुरु हरगोबिंद साहब जी निरंतर दिन रात ध्यान विच रहे ने ते कीर्तन सुनदिया सुनदे ही मेरे मालक ने प्रापुर प्याना कीता। तन गुरु हर साहब ने आप ही जिथे पतालपुरी आपा दर्शन करने इथे गुरु हरगोबिंद साहब जी दे पवित्र देह दा संस्कार कीता गया ते एक राजे ने बलदी हुई चिखा दे विच छाल मार के अपने आप नू सतगुरु दे चरणा तो कुर्बान कर दिता सी। तन गुरु हर साहब सच्चे पातशाह जी ने वरजे अज तख्त ते विराजमान होए ने। तन गुरु हर साहब सच्चे पातशाह उन्हां ने गुरु नानक साहब जी दे उसे सिद्धांत नू अगे तोरे 2200 घोड़ असवार कोले पर पितामा गुरु कह के गए सन बेटा घोड़ असवार शस्त्र बंद तुहाडे कोल सिपाही रहन पर गुरु का हुक्म है तुसी शस्त्र चलाना नहीं किसे ते हमला नहीं करना। तन गुरु हर साहब कीर्तपुर साहब दी धरती ते रहमता वरसान लगे। एथी दातार पिता जी ने कृपा करके जेड़े सिद्धांत सानू दृढ़ कराए ने मैं उधर तुरना चाहना हां। तन गुरु हर साहब जी दे घर अंदर दो मालक ने पुत्रां दी दात दिती अनूप शहर यूपी दा उथों दे भाई दया राम दी बच्ची नाल गुरु हर साहब जी दा आनंद कारज होए। दो पुत्र गुरु हर साहब दे घर पैदा होए ने वड्डे दा नाम है बाबा राम राय जी ते छोटे ने तन गुरु हर कृष्ण साहब सच्चे पातशाह। बाबा राम राय सियाणे विद्वान ते सूझवान बड़े ने ते गुरु हर कृष्ण साहब सच्चे पातशाह ए भी बचपन तो मालक दे रंग विच रते होए ने। तन गुरु हर साहब सच्चे पातशाह ने कीर्तपुर साहब एक सोहना दवाखाना बनाया ते आप जी नू पता होवे कि औरंगजेब ने अपने सके भरा दारा शिको नू पुलाव दे अंदर शेर दी मुछ दा वाल खवा दिता सी। दारा शिको जदों बीमार हो गया ते हकीम ने खास वजन दे हरड़ लौंग جدو دسیا بھی اے ہون تاں داج تاں بچ سکدا ہے تے او کتو بھی ملے نا اخیر تے تن گرو ہر رائے صاحب جی دے دوا خانے وچوں تیرت پور صاحب تو خرڑ تے اے لونگ بھیجے گئے جہدے نال دارا شکو نو آروگتا ملی سی تن گرو ہر رائے صاحب انہاں نے جیوندے پشو بھی پکڑ کے پالے سونے بگیچے بھی لائے تن گرو ہر رائے صاحب سچے پاتشاہ جی نے پھر ایتھے رحمتاں کر کے جڑے پورنے پا کے سانو دسے نے تین گلاں نے بانی دی مہما گربانی دا ادب تے گربانی دے سدھانت نال کسے بھی طرح دا کوئی سمجھوتا نہ کرن دے سب تو پہلا تن گرو ہر رائے صاحب سچے پاتشاہ مہاراج انہاں دے سامنے ایک دن گرو کے سکھاں نے سوال کیتا ہے تے اج ساڈا وی ایہی سوال ہے سکھ کہندے نے تن گرو ہر رائے صاحب جی گرو گرنتھ صاحب جی دی بانی پڑھنے ہاں بانی دے ارتھ سمجھنے پیندے کہندے نے نیت نیم کرنے ہاں پر تن گرو گرنتھ صاحب سچے پاتشاہ جی دی بانی پڑھدیاں من ٹیکدا نہیں تے آپاں اس گل نوں تاں چنگی طرح جاننے ہاں کہ گرو نانک صاحب دے گھر اندر سب تو اچا درجہ جو ہے وہ کیول گرو کے شبد گرو کی بانی نوں میں بانی تو اچے تھے کوئی دلیل نہیں تن گرو گرنتھ صاحب دی بانی وچوں کچھ عرض کردیاں گرو رام داس جی دے بچن پڑھو حضور نوں پوچھو داتار گربانی نال کنا کو تہاڈا لگائے تن گرو رام داس کہندے میں ست گر شیتی پرہڑی کہندے مینوں میرے گرو دے نال پرہڑی دا ارتھ پریم ہے کہن لگے کیوں گربن جیو مائے خے ماں میں ست گر شیتی پرہڑی کیوں گربن جیوا ماؤ کہن لگے میں گربانی آدھار ہے گربانی لاج رہا ہوں میری زندگی دا آدھار گربانی ہے تے گربانی تو بنا میں رہ نہیں سکدا تن گرو رام داس جی نوں پوچھو او تا کہندے نے میرے گرو کا شبد جڑا ہے اے جدو پڑھنا وا تے امرت دے چھٹے ماردا ہے تن گرو گرو رام داس کہندے نے کہ گر امرت پنی دیوری امرت بر کے رام راجے جنا گر بانی من پائیا امرت شک چھکے گرو صاحب برکے دا ارتھ آپ سنج دے پینے بانی گرو گرنتھ صاحب جی نو پڑھو بانی نو سب تو اچا درجہ تن گرو ارجن دیو کہندے نے خماری پیاری امرت تاری گر نمک نہ منتے تاری رے درشن پرسن سرسن ہرسن رنگ رنگی کر تاری رے کھن رم گر گم ہر دم نہ جم ہر کنٹ نانک ارہاری رے گرو ارجن دیو کہندے نے تچر مول نہ تھڑی دو جچر اپ آپ کرپال شبد اکھت بابا نانکا کھائے خرچ تنمال گرو ارجن دیو کہندے نے ہم تنونت بھاگت سچ نائے ہر گن گاویں سہج سبائے کہندے نے پیو دادے کا کھول دتا خزانہ تا میرا من پیا ندانا رتن لال جا کا کچھو نہ مول پرے پندار اکھوٹ اتول کھاویں خرچے رل مل پائی سکھو خزانہ بڑا قیمتی جے توٹ نہ آوے ود ہو جائی کبیر صاحب کہندے یقین کر لوگ جانے ایو گیت ہے اے تو برہم بیچار جو کاشی اپدیش ہوئے مانس مرتی بار کوئی گاوے کو سنے ہر نامہ چتلائے کہو کبیر سنسا نہیں انت پرم گت پائے سکھ آئے نے گرو ہر رائے صاحب دے چرناں وچ تے اپنے اندر دا جڑا شنکہ انہوں کہندے نے ست گرو اسی پڑھنے ہاں گرو کی بانی پر داتار ارتھاں دی سمجھ نہیں پیندی تے کئی پھر کہہ دیندے نے سکھ کہہ رہے نے کہ جے ارتھ نہیں سمجھ پے تے بانی پڑھن دا کی لابھ ہے ست گرو کی بانی پھر پڑھیے نا ست گرو بانی پڑھنے ہاں تے من جڑا وہ کئی واری پھر وچوں نکل جاندا ہے تے تن گرو ہر رائے صاحب کہندے نے نیت نیم چھڈیا تے نہیں نا نیم تیاگیا تے نہیں کہندے نے ست گرو نہیں من پاویں لگے نہ لگے ارتھ سمجھ پین نہ پین تیرا حکم سکھا تو بانی پڑھی بانی گائی اسی داتار جی گرو کی بانی دن رات پڑھی جانے ہیں ست گرو اے دا کوئی اتر تن گرو ہر رائے صاحب کہندے نے اج نہیں ایک دو دن تک دتا جائے گا مہاراج تسی تا سمرتھ ہو کہن لگے تانوں کیا اتر ضرور ملے گا ਕਹਿੰਦੇ ਨੇ ਹਜ਼ੂਰ ਅੱਜ ਬਾਹਰ ਨਿਕਲੇ ਨੇ ਘੋੜੇ ਤੇ ਅਸਵਾਰ ਹੋ ਕੇ ਤੇ ਮੀਂਹ ਪੈ ਕੇ ਹਟਿਆ ਤੇ ਚਾਰ ਚੁਫੇਰੇ ਬਨਸਪਤੀ ਧੁੱਪੀ ਪਈ ਤੇ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ ਤੇ ਗੁਰੂ ਹਰ ਰਾਇ ਸਾਹਿਬ ਜੀ ਸਾਹਮਣੇ ਕੀ ਦੇਖਦੇ ਪਏ ਨੇ ਕਿ ਇੱਕ ਟੁੱਟੀ ਕੋਈ ਹਾਂਡੀ ਇੱਕ ਮਿੱਟੀ ਦਾ ਭਾਂਡਾ ਟੁੱਟਾ ਪਿਆ ਤੇ ਉਸ ਟੁੱਟੇ ਹੋਏ ਭਾਂਡੇ ਦੀਆਂ ਠੀਕਰੀਆਂ ਦੇ ਵਿੱਚੋਂ ਸੂਰਜ ਦੀਆਂ ਕਿਰਨਾਂ ਨਾਲ ਇੰਜ ਲੱਗਦਾ ਜਿਵੇਂ ਮਾਨੋ ਲਿਸ਼ਕ ਪੈਂਦੀ ਏ ਕੋਈ ਚਮਕਦੀ ਚੀਜ਼ ਪਈ। ਸਿੱਖਾਂ ਨੂੰ ਕਿਹਾ ਸੱਜਣੋ ਇਹ ਟੁਕੜੇ ਉਸ ਭਾਂਡੇ ਦੀਆਂ ਬੱਬਰੀਆਂ ਲਿਆਓ ਤਾਂ ਸਹੀ। ਜਦੋਂ ਕੋਲ ਲਿਆਂਦੀਆਂ ਤੇ ਕਹਿੰਦੇ ਨੇ ਇਹਦੇ ਵਿੱਚ ਹੱਥ ਮਾਰ ਕੇ ਦੇਖੋ ਚਮਕ ਕਾਹਦੀ ਤੇ ਇੱਕ ਨੇ ਹੱਥ ਲਾ ਕੇ ਕਿਹਾ ਸਤਿਗੁਰੂ ਇਸ ਟੁੱਟੇ ਹੋਏ ਭਾਂਡੇ ਦੀਆਂ ਠੀਕਰੀਆਂ ਵਿੱਚੋਂ ਇੰਜ ਲੱਗਦਾ ਜਿਵੇਂ ਘਿਓ ਬਾਹਰ ਨਿਕਲਦਾ ਥੰਧਿਆਈ ਹੈ। ਧੰਨ ਗੁਰੂ ਹਰ ਰਾਇ ਸਾਹਿਬ ਕਹਿੰਦੇ ਨੇ ਤੁਹਾਡੇ ਕੀਤੇ ਹੋਏ ਸਵਾਲ ਦਾ ਉੱਤਰ ਕਿ ਗੁਰਬਾਣੀ ਪੜ੍ਹਨੇ ਆ ਅੰਦਰ ਨੂੰ ਟਿਕਾ ਨਹੀਂ, ਗੁਰਬਾਣੀ ਪੜ੍ਹਨੇ ਆ ਅੰਦਰ ਨੂੰ ਰਸ ਨਹੀਂ। ਧੰਨ ਗੁਰੂ ਹਰ ਰਾਇ ਸਾਹਿਬ ਕਹਿੰਦੇ ਨੇ ਇਸ ਭਾਂਡੇ ਵਿੱਚ ਰੋਜ਼ ਮੱਖਣ ਘਿਓ ਪੈਂਦਾ ਰਿਹਾ, ਸਵਾਣੀ ਰੋਜ਼ ਭਾਂਡੇ ਵਿੱਚ ਘਿਓ ਪਾਉਂਦੀ ਰਹੀ ਤੇ ਸਮਾਂ ਆਇਆ ਇਹ ਭਾਂਡਾ ਟੁੱਟ ਗਿਆ। ਪਰ ਦੇਖੋ ਇੱਕ ਭਾਂਡਾ ਟੁੱਟਣ ਤੋਂ ਬਾਅਦ ਜਦੋਂ ਸੂਰਜ ਦੀ ਕਿਰਨਾਂ ਦੀ ਤਪਸ਼ ਪਈ ਤੇ ਉਹਦੇ ਅੰਦਰੋਂ ਜਿਹੜਾ ਘਿਓ ਵੇ ਉਹ ਸਿਮ ਕੇ ਉਹ ਥੰਧਿਆਈ ਫੁੱਟ ਕੇ ਬਾਹਰ ਪਈ ਨਿਕਲਦੀ ਏ। ਕਹਿੰਦੇ ਨੇ ਇਸ ਅੰਦਰ ਦੇ ਭਾਂਡੇ ਵਿੱਚ ਗੁਰੂ ਕੀ ਬਾਣੀ ਪਾਣੀ ਨਾ ਛੱਡਿਓ, ਤੁਸੀਂ ਰੋਜ਼ ਨੇਮ ਨਿਭਾਈ ਜਾਓ ਪਰ ਯਕੀਨ ਕਰਿਓ ਕਿ ਸ਼ਬਦ ਗੁਰੂ ਹੈ, ਇੱਕ ਦਿਨ ਨੇਮ ਨਿਭਾਉਂਦਿਆਂ ਇਹੋ ਜਿਹਾ ਰਹਿਮਤ ਦਾ ਸੇਕ ਲਾਏਗਾ ਉਹ ਕੀਤੀ ਹੋਈ ਕਮਾਈ ਫਲੀਪੂਤ ਹੋ ਜਾਏਗੀ। ਇਹ ਨਹੀਂ ਕਿ ਜਿਹੜਾ ਗਾਵਿਆ ਸੁਣਿਆ ਇਹ ਥਾਏ ਨਹੀਂ ਪੈਂਦਾ। ਹਜ਼ੂਰ ਕਹਿੰਦੇ ਨੇ ਪੈਂਦਾ ਜ਼ਰੂਰ ਏ, ਪਰ ਜੇ ਤੂੰ ਭਾਵਨਾ ਨਾਲ ਰੋਜ਼ ਬਾਣੀ ਪੜ੍ਹੀ ਜਾਏ ਤੇ ਸਿੱਖਾਂ ਦੇ ਮਨ ਨੂੰ ਇੰਨੀ ਗੱਲ ਲੱਗੀ ਉਹਨਾਂ ਗੁਰੂ ਕੇ ਪਿਆਰਿਆਂ ਨੇ ਫਿਰ ਨੇਮ ਨਹੀਂ ਟੁੱਟਣ ਦਿੱਤਾ। ਸਾਹਿਬ ਨੂੰ ਇੱਕ ਦਿਨ ਕੀ ਹੋਇਆ, ਕੀਰਤਪੁਰ ਸਾਹਿਬ ਦੀ ਧਰਤੀ ਤੇ ਹਜ਼ੂਰ ਵਿਸ਼ਰਾਮ ਪੈ ਕਰਦੇ ਨੇ। ਇੱਥੇ ਵਿਦਵਾਨਾਂ ਨੇ ਕੁਝ ਬਚਨ ਕਹੇ ਨੇ, ਦਾਤਾਰ ਪਲੰਗ ਤੇ ਨਹੀਂ ਤੇ ਗੁਰੂ ਕੇ ਸਿੱਖ ਜੋਟੀਆਂ ਵਿੱਚ ਸ਼ਬਦ ਪੜ੍ਹਦੇ ਆਉਂਦੇ ਪਏ ਨੇ। ਜੇ ਬਾਣੀ ਦਾ ਅਦਬ ਬਾਣੀ ਦੀ ਮਹਿਮਾ ਗੁਰੂ ਕੇ ਪਿਆਰੇ ਕਿਸੇ ਤੇ ਪੁੱਛਣੀ ਹੋਵੇ ਤੇ ਧੰਨ ਗੁਰੂ ਹਰ ਰਾਇ ਸਾਹਿਬ ਦੇ ਜੀਵਨ ਦੀਆਂ ਇਹ ਤਿੰਨ ਸਾਖੀਆਂ ਤਿੰਨ ਘਟਨਾਵਾਂ ਕਦੀ ਭੁੱਲਿਓ ਨਾ। ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਬਾਬਾਣੀਆਂ ਕਹਾਣੀਆਂ ਵਿੱਚ ਇਹਦਾ ਜ਼ਿਕਰ ਕੀਤਾ। ਉਹ ਕਹਿੰਦੇ ਨੇ ਕਿ ਗੁਰੂ ਕੀ ਬਾਣੀ ਦਾ ਨੇਮ ਰੋਜ਼ ਨਿਭਾਇਆ ਜਾਏ। ਉਹਨਾਂ ਨੇ ਤਾਂ ਫਰਾਂਸ ਦੇ ਇੱਕ ਡਾਕਟਰ ਦਾ ਵੀ ਹਵਾਲਾ ਦਿੱਤਾ। ਕਹਿੰਦੇ ਨੇ ਉਹ ਸੱਜਣ ਆਮ ਲੋਕਾਂ ਦਾ ਇਲਾਜ ਕਰਦਾ ਸੀ ਕਿ ਕੋਈ ਬਿਮਾਰ ਆਉਣਾ ਜਿੱਥੇ ਦਵਾਈ ਦੇਣੀ ਉੱਥੇ ਉਹਨੂੰ ਕਾਗਜ਼ ਦੇ ਟੁਕੜੇ ਤੇ ਲਿਖ ਦੇਣਾ ਉਹਦੀ ਬਿਮਾਰੀ ਦੇ ਮੁਤਾਬਕ ਕਿ ਮੈਂ ਬਿਲਕੁਲ ਅਰੋਗ ਹੋ ਰਿਹਾ ਹਾਂ, ਮੈਂ ਤੰਦਰੁਸਤ ਹੋ ਜਾਣਾ ਤੇ ਨਾਲ ਕਹਿਣਾ ਰਾਤ ਨੂੰ ਸੌਣ ਲੱਗਿਆਂ 15-20 ਵਾਰੀ ਕਾਲੀ ਕਾਲੀ ਨਾਲ ਇਹਨੂੰ ਪੜ੍ਹ ਲਈ ਤੇ ਕਹਿਣਾ ਜਦੋਂ ਸਵੇਰੇ ਉੱਠਣਾ ਤੇ ਫਿਰ ਇਹਨੂੰ ਕਾਲੀ ਨਾਲ ਪੜ੍ਹੀ। ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ ਉਹਨੇ ਆਪਣੀ ਜ਼ਿੰਦਗੀ ਦੇ ਤਜਰਬੇ ਵਿੱਚ ਦੱਸਿਆ, ਕਹਿਣ ਲੱਗੇ ਮੈਂ 75% ਮਰੀਜ਼ ਕੇਵਲ ਇਹ ਅੱਖਰ ਪੜ੍ਹਨ ਦੇ ਨਾਲ ਜਿਹੜੇ ਨੇ ਅਰੋਗ ਕਰ ਦਿੱਤੇ। ਉਹ ਕਹਿੰਦੇ ਨੇ ਮੈਂ ਸੋਚਿਆ ਫਿਰ ਸਤਿਗੁਰੂ ਤੁਸੀਂ ਨੇਮ ਦਿੱਤਾ ਕਿ ਉੱਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ, ਤੁਸੀਂ ਤਾਂ ਕਿਹਾ ਕਿ ਸੌਂਦੇ ਵਾਹ ਵਾਹ ਉਚਰੇ ਉੱਠਦੇ ਤੀ ਵਾਹ ਕਰੇਣ, ਤੁਸੀਂ ਤਾਂ ਕਹਿ ਦਿੱਤਾ ਕਿ ਭਲਕੈ ਉੱਠ ਹਰ ਨਾਮ ਧਿਆਵੇ। ਇਹਦਾ ਮਤਲਬ ਜੇ ਆਮ ਮਨੁੱਖ ਦੇ ਅੱਖਰ ਕੋਈ ਦੌੜਾਂਦਾ ਤੇ ਉਹਨੂੰ ਅਰੋਗਤਾ ਮਿਲ ਜਾਂਦੀ ਏ ਤੇ ਜਿਹੜੇ ਗੁਰੂ ਜੀ ਦੇ ਹਿਰਦੇ ਦਾ ਪ੍ਰਕਾਸ਼ ਗੁਰੂ ਕਾ ਸ਼ਬਦ ਏ ਤੇ ਜਦੋਂ ਤੂੰ ਸ਼ਬਦ ਦੀ ਕਮਾਈ ਕਰੇਗਾ ਸਤਿਗੁਰੂ ਤੇਰੇ ਅੰਦਰ ਨੂੰ ਵੀ ਅਰੋਗਤਾ ਦੇਗਾ। ਧੰਨ ਗੁਰੂ ਹਰ ਰਾਇ ਸਾਹਿਬ ਅੱਜ ਪਲੰਘ ਤੇ ਬਿਰਾਜਮਾਨ ਨੇ ਤੇ ਸ਼ਬਦ ਜੋਟੀਆਂ ਵਿੱਚ ਪੜ੍ਹਦੇ ਸਿੱਖ ਆਉਂਦੇ ਨੇ। ਸਾਹਿਬ ਜੀ ਦੇ ਪਵਿੱਤਰ ਸਰਵਣਾ ਵਿੱਚ ਆਵਾਜ਼ ਪਈ ਤੇ ਤੇਜ਼ੀ ਦੇ ਨਾਲ ਹਜ਼ੂਰ ਜੀ ਪਲੰਘ ਤੋਂ ਉੱਠੇ ਨੇ। ਕਹਿੰਦੇ ਨੇ ਉੱਠਦਿਆਂ ਸਾਰ ਦਾਤਾਰ ਜੀ ਦੇ ਗੋਡੇ ਤੇ ਚੋਟ ਵੀ ਆਈ, ਕੁਝ ਕਹਿੰਦੇ ਨੇ ਖੂਨ ਸਿਮਿਆ ਤੇ ਸਿੱਖਾਂ ਨੇ ਪੁੱਛਿਆ ਦਾਤਾਰ ਬਾਣੀ ਵੀ ਤੁਹਾਡੀ ਉਚਾਰਨ ਕੀਤੀ, ਆਪ ਹੀ ਤੁਸੀਂ ਇੰਨਾ ਅਦਬ ਨਾਲ ਉੱਠੇ ਗੋਡੇ ਤੇ ਚੋਟ ਲੱਗ ਗਈ। ਇੱਥੇ ਧੰਨ ਗੁਰੂ ਹਰ ਰਾਇ ਸਾਹਿਬ ਨੇ ਪ੍ਰਿੰਸੀਪਲ ਸਤਬੀਰ ਸਿੰਘ ਕਹਿੰਦੇ ਨੇ ਉਸ ਦਿਨ ਤੋਂ ਬਾਅਦ ਭਾਈ ਵੀਰ ਸਿੰਘ ਕਹਿੰਦੇ ਨੇ ਕਿ ਕੇਵਲ ਇੱਕ ਦਿਨ, ਕਹਿੰਦੇ ਨੇ ਉਸ ਦਿਨ ਤੋਂ ਬਾਅਦ ਗੁਰੂ ਹਰ ਰਾਇ ਸਾਹਿਬ ਨੇ ਪਲੰਘ ਤੇ ਸੌਣਾ ਛੱਡ ਦਿੱਤਾ ਕਿ ਗੁਰੂ ਕੇ ਸਿੱਖ ਬਾਣੀ ਪੜ੍ਹਨ ਆਉਂਦੇ ਨੇ ਤੇ ਗੁਰੂ ਕੀ ਬਾਣੀ ਦਾ ਅਦਬ ਕਰਨਾ ਅਤ ਜ਼ਰੂਰੀ। ਉੱਥੇ ਫਿਰ ਤਿੰਨ ਬਚਨ ਮੇਰੇ ਗੁਰੂ ਹਰਿ ਸਾਹਿਬ ਨੇ ਕਹੇ ਨੇ, ਜਿਹਨੂੰ ਕਵੀ ਸੰਤੋਖ ਸਿੰਘ ਜੀ ਨੇ ਦਰਜ ਕੀਤਾ ਸ੍ਰੀ ਗੁਰਪ੍ਰਤਾਪ ਸੂਰਜ ਦੇ ਅੰਦਰ। ਪਹਿਲਾ ਬਚਨ ਕਿਹਾ, ਕਹਿਣ ਲੱਗੇ ਸਿੱਖੋ ਕਿ ਚੇਤੇ ਰੱਖਿਓ ਜੋ ਸਿੱਖ ਗੁਰਬਾਣੀ ਭੈ ਕਰੈ। ਕਹਿੰਦੇ ਨੇ ਗੁਰਬਾਣੀ ਦਾ ਅਦਬ ਜਿਹੜਾ ਸਿੱਖ ਕਰਦਾ, ਕਹਿੰਦੇ ਨੇ ਜੋ ਸਿੱਖ ਗੁਰਬਾਣੀ ਭੈ ਕਰੈ ਬਿਨ ਪ੍ਰਯਾਸ ਭਵ ਸਾਗਰ ਤਰੈ। ਜਿਹੜਾ ਸਿੱਖ ਗੁਰੂ ਕੀ ਬਾਣੀ ਦਾ ਭੈ ਕਰੇਗਾ ਉਹਨੂੰ ਕਰਮ ਕਾਂਡਾਂ ਦੀ ਲੋੜ ਨਹੀਂ, ਉਹ ਬਿਨਾਂ ਪ੍ਰਯਾਸ ਤੋਂ ਬਿਨਾਂ ਕਿਸੇ ਯਤਨ ਤੋਂ ਮੇਰਾ ਮਾਲਕ ਮੇਰ ਕਰੇਗਾ ਤੇ ਭਵ ਜਲ ਤੋਂ ਪਾਰ ਹੋ ਜਾਏਗਾ। ਤੇ ਕਈ ਵਾਰੀ ਸੋਚਨੇ ਆ, ਅੱਜ ਪੜ੍ਹੇ ਲਿਖੇ ਸੱਜਣ ਮੈਂ ਕਰੀ ਅੱਗੇ ਵੀ ਅਰਜ਼ ਕੀਤੀ ਸੀ ਕਿ ਪਿਆਰਿਓ ਗੁਰੂ ਕੇ ਰੁਮਾਲਿਆਂ ਤੇ ਗੁਰੂ ਕੇ ਪੱਖੇ ਤੇ ਗੁਰੂ ਤੇ ਏਅਰ ਕੰਡੀਸ਼ਨ ਕਿਉਂ ਲਾਇਆ? ਸ਼ਬਦ ਗੁਰੂ ਵੇ, ਇਹਨੂੰ ਕੋਈ ਸਰਦੀ ਨਹੀਂ, ਇਹਨੂੰ ਕੋਈ ਗਰਮੀ ਨਹੀਂ। ਪਿਆਰਿਓ ਜੇ ਆਪਾਂ ਪ੍ਰਕਾਸ਼ ਵੀ ਨਾ ਕਰਾਂਗੇ ਤੇ ਕੀ ਗੁਰੂ ਸਾਹਿਬ ਦਾ ਸਾਡੇ ਇਸ ਤਰ੍ਹਾਂ ਕਰਨ ਨਾਲ ਕੁਝ ਘੱਟ ਜਾਣਾ? ਜਿਹਨੂੰ ਆਪਣਾ ਇਸ਼ਟ ਮੰਨਿਆ ਤੇ ਸੋਚਣਾ, ਸਤਿਗੁਰੂ ਤੁਸੀਂ ਤਾਂ ਆਪਣੀ ਜ਼ਿੰਦਗੀ ਵਿੱਚ ਸਾਖੀਆਂ ਤੇ ਇਤਿਹਾਸ ਦੇ ਕੇ ਗਏ, ਆਪ ਗੁਰੂ ਗ੍ਰੰਥ ਸਾਹਿਬ ਉੱਚੀ ਜਗ੍ਹਾ ਤੇ ਬਿਰਾਜਮਾਨ ਤੇ ਗੁਰੂ ਅਰਜੁਨ ਦੇਵ ਜ਼ਮੀਨ ਤੇ ਸੌਂਦੇ ਨੇ। ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੋ ਸਿੱਖ ਗੁਰਬਾਣੀ ਪੈ ਕਰੇ ਬਿਨ ਪ੍ਰਯਾਸ ਭਵ ਸਾਗਰ ਤਰੇ, ਤੇ ਨਾਲ ਕਹਿ ਦਿੱਤਾ ਜਿਨ ਪੈ ਬਾਣੀ ਅਦਬ ਨਾ ਧਾਰਾ ਜਾਨੋ ਸੋ ਸਿੱਖ ਨਇਆ ਮਾਰਾ। ਜਿਨਨੇ ਗੁਰੂ ਕੀ ਬਾਣੀ ਦਾ ਅਦਬ ਨਹੀਂ ਕੀਤਾ, ਗੁਰੂ ਹਰਿ ਸਾਹਿਬ ਕਹਿੰਦੇ ਨੇ ਐਵੇਂ ਨਾ ਆ ਕੇ ਕਹਿ ਦਿਓ ਅਸੀਂ ਤੇਰੇ ਸਿੱਖ ਹਾਂ। ਕਹਿੰਦੇ ਨੇ ਮੈਂ ਤੁਹਾਨੂੰ ਸਿੱਖ ਸਵੀਕਾਰ ਹੀ ਕਰਨ ਨੂੰ ਤਿਆਰ ਨਹੀਂ ਜਿਹੜਾ ਬਾਬੇ ਦੇ ਸ਼ਬਦ ਦਾ ਅਦਬ ਨਹੀਂ ਕਰਦਾ। ਜੋ ਸਿੱਖ ਗੁਰਬਾਣੀ ਪੈ ਕਰੇ ਬਿਨ ਪ੍ਰਯਾਸ ਭਵ ਸਾਗਰ ਤਰੇ, ਜਿਨ ਪੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸੁਖ ਨਏ ਹਮਾਰਾ। ਤੇ ਸਿੱਖਾਂ ਨੇ ਤੀਜਾ ਸਵਾਲ ਕੀਤਾ, ਸਤਿਗੁਰੂ ਸਾਰੀ ਬਾਣੀ ਵਿੱਚ ਕਹਿੰਦੇ ਹੋ ਮਨ ਨੂੰ ਜਗਾਓ, ਤੇ ਕਹਿੰਦੇ ਨੇ ਸਾਨੂੰ ਪਤਾ ਲੱਗ ਜਾਏਗਾ ਮਨ ਜਾਗ ਪਿਆ। ਦੇਖੋ ਹਜ਼ੂਰ ਨੂੰ ਪਰਮਾਰਥ ਦੇ ਬਚਨ ਪੁੱਛੇ ਜਾ ਰਹੇ ਨੇ ਕਿ ਸਤਿਗੁਰੂ ਮਨ ਜਾਗੇ ਦਾ ਕਿਵੇਂ ਪਤਾ ਲੱਗੇ? ਤੇ ਧੰਨ ਗੁਰੂ ਹਰਿ ਸਾਹਿਬ ਕਹਿੰਦੇ ਨੇ ਤੂੰ ਜਪ ਸਾਹਿਬ ਰੋਜ਼ ਪੜ੍ਹਨਾ ਨਾ, ਸੁਖਮਨੀ ਸਾਹਿਬ ਰੋਜ਼ ਪੜ੍ਹਨਾ ਨਾ। ਕਹਿੰਦਾ ਹਾਂ ਦਾਤਾਰ। ਤੇ ਸਾਹਿਬ ਕਹਿੰਦੇ ਨੇ ਹੁਣ ਚਿੱਤ ਕਿਸ ਤਰ੍ਹਾਂ? ਕਹਿੰਦਾ ਦਾਤਾ ਪਹਿਲਾਂ ਤੇ ਲੱਗਦਾ ਨਹੀਂ ਸੀ, ਪਰ ਪਤਾ ਨਹੀਂ ਉਹੀ ਬਾਣੀ ਏ ਜਿਉਂ ਜਿਉਂ ਟਿਕ ਕੇ ਪੜ੍ਹਨਾ ਤੇ ਮੈਨੂੰ ਬਾਬੇ ਦਾ ਇੱਕ ਇੱਕ ਬਚਨ ਪਿਆਰਾ ਲੱਗਦਾ। ਸਾਹਿਬ ਕਹਿੰਦੇ ਨੇ ਮਨ ਜਾਗਣ ਦਾ ਪਹਿਲਾ ਲੱਛਣ ਹੀ ਇਹ ਵੇ ਕਿ ਜਿਸ ਦਿਨ ਜਗਿਆਸੂ ਨੂੰ ਗੁਰੂ ਕੀ ਬਾਣੀ ਮਿੱਠੀ ਲੱਗੇ ਉਸ ਦਿਨ ਸਮਝ ਲੈ ਕਿ ਮੇਰਾ ਮਨ ਸੁੱਤਾ ਹੋਇਆ ਜਾਗਣ ਲੱਗ ਪਿਆ। ਸਾਹਿਬ ਨੇ ਤੇ ਸ਼ਬਦ ਕਹਿ ਕਹਿ ਲੱਗੇ ਮਨ ਜਾਗੇ ਕੀ ਇਹ ਨਿਸ਼ਾਨੀ ਮਿੱਠੀ ਲੱਗੇ ਪਿਰਹਿ ਕੀ ਬਾਣੀ। ਸਤਿਗੁਰੂ ਦੇ ਅੰਮ੍ਰਿਤ ਬਚਨ ਮਿੱਠੇ ਲੱਗਣ। ਸਾਹਿਬ ਨੇ ਤੀਸਰੀ ਉਦਾਹਰਨ ਜੀਵਨ ਵੀ ਦਿੱਤੀ ਏ ਕਿ ਬਾਣੀ ਦਾ ਅਦਬ ਕਿਵੇਂ ਕਰਨੇ। ਸਾਧ ਸੰਗਤ ਧੰਨ ਗੁਰੂ ਹਰਿ ਸਾਹਿਬ ਦੇ ਵੇਲੇ ਔਰੰਗਜ਼ੇਬ ਬਾਦਸ਼ਾਹ ਤਖ਼ਤ ਤੇ ਬੈਠ ਚੁੱਕਾ ਤੇ ਉਹ ਬਾਦਸ਼ਾਹ ਜਿਹੜਾ ਦਿੱਲੀ ਦੇ ਤਖ਼ਤ ਤੇ ਬਹਿਣ ਲੱਗਿਆ ਆਪਣੇ ਪਿਓ ਤੇ ਆਪਣੇ ਭਰਾਵਾਂ ਨੂੰ ਕਤਲ ਕਰਕੇ ਉਸ ਸਿੰਘਾਸਨ ਤੇ ਬੈਠਾ। ਧੰਨ ਗੁਰੂ ਹਰਿ ਸਾਹਿਬ ਕੀਰਤਪੁਰ ਸਾਹਿਬ ਨੇ ਔਰੰਗਜ਼ੇਬ ਨੇ ਸੋਚਿਆ ਵੀ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਦਿੱਲੀ ਬੁਲਾਵਾਂ ਤੇ ਉਹ ਕਰਾਮਾਤਾਂ ਅਜ਼ਮਤਾਂ ਦੇਖਣ ਦਾ ਬੜਾ ਸ਼ੌਕੀਨ ਸੀ। ਕਹਿਣ ਤੋਂ ਮੁਰਾਦ ਉਹਦੀ ਅੰਦਰ ਦੀ ਬਿਰਤੀ ਇਹੋ ਜਿਹੀ ਸੀ ਤੇ ਮਤਸਵੀ ਖਾਧਦਾ ਸੀ। ਧੰਨ ਗੁਰੂ ਹਰਿ ਸਾਹਿਬ ਨੂੰ ਸੱਦਾ ਭੇਜਿਆ, ਸਾਹਿਬ ਨੇ ਇਨਕਾਰ ਕਰ ਦਿੱਤਾ ਵੀ ਆਪਾਂ ਜਾਣਾ ਨਹੀਂ। ਪਰ ਕਹਿੰਦੇ ਨੇ ਉਸ ਵੇਲੇ ਬੇਦੀਆਂ ਦੀ ਕੁੱਲ ਵਿੱਚੋਂ, ਤ੍ਰੇਣਾ ਤੇ ਭੱਲਿਆਂ ਦੀ ਕੁੱਲ ਵਿੱਚੋਂ ਸੱਜਣ ਆਏ। ਉਹਨਾਂ ਨੇ ਇਹੀ ਕਿਹਾ, ਸਤਿਗੁਰੂ ਆਪ ਨਹੀਂ ਤੇ ਕਿਸੇ ਹੋਰ ਨੂੰ ਭੇਜ ਦਈਏ, ਘੱਟੋ ਘੱਟ ਬਾਦਸ਼ਾਹ ਨੂੰ ਮਿਲ ਕੇ ਗੱਲਬਾਤ ਕਰਕੇ ਉਹਦੇ ਨਾਲ ਆਪਣਾ ਸਿਧਾਂਤਾਂ ਪੇਸ਼ ਕਰੀਏ। ਗੁਰਮੁਖੋ ਉਸ ਵੇਲੇ ਬਾਬਾ ਰਾਮ ਰਾਏ ਜੀ ਆਏ ਜਿਨ੍ਹਾਂ ਦੀ ਉਮਰ ਉਸ ਵੇਲੇ 17 ਸਾਲ ਦੀ ਸੀ। ਇੰਨੇ ਵਿਦਵਾਨ, ਇੰਨੇ ਸਿਆਣੇ ਸਨ। ਧੰਨ ਗੁਰੂ ਹਰਿ ਸਾਹਿਬ ਜੀ ਨੇ ਉਹਨਾਂ ਦੀ ਜ਼ਿੰਮੇਵਾਰੀ ਲਾਈ ਤੇ ਨਾਲ ਫਿਰ ਉਸ ਵੇਲੇ ਮਸੰਦ ਕੁਝ ਭੇਜੇ ਤੇ ਤੁਰਨ ਲੱਗਿਆਂ ਦੋ ਕੁ ਗੱਲਾਂ ਕਹੀਆਂ। ਕਹਿੰਦੇ ਨੇ ਪੁੱਤਰ ਉਹਵੇ ਸ਼ਹਿਨ ਸ਼ਾਹੀ, ਉਧਰ ਸ਼ਹਿਨ ਸ਼ਾਹੀਅਤ ਹੈ ਤੇ ਇਧਰ ਰੂਹਾਨੀਅਤ ਹੈ। ਉਹ ਬਾਦਸ਼ਾਹ ਹੈ, ਇਹ ਪਾਤਸ਼ਾਹਾਂ ਦੇ ਪਾਤਸ਼ਾਹ ਦਾ ਘਰ ਏ। ਇੱਕ ਗੱਲ ਚੇਤੇ ਰੱਖੀ, ਤੇਰੀ ਰਸਨਾ ਤੇ ਗੁਰੂ ਨਾਨਕ ਸਾਹਿਬ ਆਪ ਵਾਸ ਕਰਨਗੇ। ਕਹਿਣ ਤੋਂ ਮੁਰਾਦ ਕਿਰਪਾ ਹੋਵੇਗੀ, ਜੋ ਤੂੰ ਕਹੇਗਾ ਝੂਠ ਨਹੀਂ ਹੋਏਗਾ, ਹਰ ਗੱਲ ਤੇਰੀ ਸਵੀਕਾਰ ਹੋਵੇਗੀ ਬੇਟਾ। पर देखी शब्द गुरुवे किते बादशाह दे तमा लालच विच आके शब्द गुरु दे सिद्धांत नू चोट ना बजे बस गुरु के शब्द दी जय जयकार तू करानी। बाबा राम राय नमस्कार करके तुरे ने भाई बैलो दे गुरदास भाई बैलो जिन्हू क्या सी सब तो पहला एदा पुत्र ओ गुरदास नाल तुरे ने कुछ होर सज्जन गए ने बादशाह औरंगजेब दे सवालां दा उत्तर देन ले दिल्ली पहुंचे ने बाबा राम राय उथे कहिंदे ने औरंगजेब नू एक दो नहीं कवि संतोख सिंह ने जिक्र कीता 72 करामातां दिखाईआं 72 अजमतां दिखाईआं। औरंगजेब उस शक्ति नू उस ताकत नू देख के प्रभावित भी होया ते इथे काजियां मुलाणियां ने तकिया भी गुरु का पुत्र अपना प्रभाव पाई जा रहा है ते उन्हें एक नवी गल शुरू की औरंगजेब एदे तो पुछो कि गुरु नानक साहब दी बाड़ी विच आ मिट्टी मुसलमान की पेड़ा पई कुम्हार घड़ भांडे इटा किया एदा अर्थ की एदा भाव की ते एक अर्ज मैं इस संबंधी जरूर करनी चाहना। ए शलोक आसा की वार विच बड़ी वारी असी असी सुने तन गुरु नानक साहब सच्चे पातशाह जी ने जदो गुरमत दा सिद्धांत दृढ़ कराया ना उथे उन्हां दी बड़ी कोई मनौत दी गल भी कीती है ते नाल बाद दलील कहिंदे ने जिस अज्ञानता विच तू तसिया पिया आ बाहर निकल के देख जो कुछ तू समझी बैसा ए हकीकत नहीं। जिवें उदाहरण दे तौर ते आसा की वार विच पंडित ने जां पुजारी ने ए मनौत बनाई है कि मर चुके प्राणी दे निमित श्राद्ध कीता जाए ता भोजन ओनू पहुंचदा है ते साहब ने बड़े प्यारे ते मुस्कुराहट भरे शब्द कहे होणगे जदों शब्द उचारिया साहब ने उदों मुखातब करके क्या होणा है कि सजना श्राद्ध दा अगे भोजन पहुंचदा है कहिंदा क्यों नहीं ते हो सकदा कि किसे दे घरों जिस पंडे ने खादा होवे उस पांडे ने घर विचों खान लगिया जिन्हें खवाया किते चोरी दा माल लिया के श्राद्ध कीता होवे ते साहब ने उत्थे बाद दलील सोहनी गल कही कह लगे कि किसे दे घर विचों ठग ने ठगी मारी चोर ने चोरी कीती लुटेरे ने लुट के माल लियांदा ते पंडित नू शिका दिता जां किसे होर नू शिकाया उन्हें क्या श्राद्ध पहुंच गया पितरा तक ते साहब कहिंदे ने मन लिया जाए पहुंच गए इथे नहीं क्या नहीं पहुंचया कहिंदे ने वाकई ठीक है पहुंच गया ते कहिंदे ने पंडित जी पर तुहानू पता है भी पितर लोक विच झूठ ते सच दा नितारा हुंदा कहिंदा हां साहब कहिंदे ने कि जिस घर दे चोरी दा माल तेनू किसे ने अपने बापू दे ना ते खवाया है ते चेते रखी वड्डे वडेरे तां ओहदे भी मरे होने ने ते ओहदे पितर भी उत्थे बैठे होणगे ते जदों एहदे पितरां दे सामने थाल गया होवेगा ते पितर लोक विच एहदे पितरां उत्ते ऊंजा ते दोष लगे होणगे कि तेरे घरों जिहड़ी शराब दी रोटी आई ओह तेरी नहीं साडे बच्चियां करो चोरी करके कली। साहब कहिंदे ने फिर आप तां ठग सैं ओह बजुर्गां नूं भी चोर बना दित्ते सतगुरु दी दलील देखो कहिंदे ने जे मुहाका घर मुह है मुहाका दा अर्थ हुंदा ठगी मारन वाला घर मुह है किसे दे घर नूं ठग लवे ते एक दिन अर्ज कीती सी कि आसा दीवार आसा की वार कहना बहुत सौखा है इस सलोक इस बाणी इस पौड़ियां दे अर्थ कदी कर कीते जान ते इस आसा की वार नहीं नखेड़ा कर देना सिक्खी दा सिद्धांत की ते दूजे सिद्धांत की। साहब कहिंदे ने जे मुहाका घर मुह है घर मुह पितरी दे ठग के घर पितरां दे निमत दे अगे वस्त सिहाणी है वो भलिया पितरी चोर करे अगे जदो वो चीजा सिहाणियां गईयां तेरे पितर भी चोर ने ते वो खाण वाला हाथ मार के झाड़ के उठ पिया कहिंदा चलो जे पछाणे गए ते चोर पितर ही होए ना मेरा ते कोई कसूर नहीं। साहब कहिंदे ने नहीं जदो चोरी दा समान कोई दलाल बन के वेच दे ते जिदन फिर ओदी पता लग जाए पुलिस नू जां फौज नू जां राज दरबार विच ओदी इनक्वायरी हुंदिया जिस दलाल दे रहे विके है सजना कैद ओनू भी हुंदी है। कहिंदे ने वड्डियां हाथ दलाल के मुस्ती ए करे विच दलाल बन के खान वालिया तेरे हाथ भी वड्डे जाणगे। बाबा जी कहिंदे ने केड़े कूड़ दे पंडारे तू तोलना पिया नानक अगे सो मिले जे खत्ते काले दे जेड़ा अपने शरीर विच कमा गया ओ मिलने। ਹੁਣ ਜਿਹੜਾ ਇਹ ਸਲੋਕ ਪੁੱਛਿਆ ਗਿਆ ਗੁਰੂ ਹਰਿ ਸਾਹਿਬ ਦੇ ਪੁੱਤਰ ਨੂੰ ਕਿ ਇਹਦਾ ਅਰਥ ਕੀ, ਤੇ ਅਰਥ ਇਹਦੇ ਸਨ, ਗੁਰੂ ਨਾਨਕ ਸਾਹਿਬ ਨੇ ਉਸ ਮਨੌਤ ਨੂੰ ਖੰਡਨ ਕੀਤਾ। ਅੱਜ ਵੀ ਤੁਸੀਂ ਦੇਖਦੇ ਹੋ ਇਹਨਾਂ ਮੁਲਕਾਂ ਵਿਚ ਵੀ ਕਬਰਸਥਾਨ ਭਰੇ ਨੇ, ਝਾੜੂ ਲਾ ਕੇ ਸਵੇਰੇ ਫੁੱਲ ਵੀ ਵਿਚਾਰੇ ਰੱਖਦੇ ਨੇ। ਮੇਰੇ ਸਤਿਗੁਰੂ ਨੇ ਸਿੱਧੀ ਜੀ ਗੱਲ ਕਹੀ, ਕਹਿਣ ਲੱਗੇ ਤੀਨ ਸੰਗਿਆਂ ਕਰ ਦੇਈ ਕੀਨੀ ਜਲ ਕੂਕਰ ਭਸਮੇਗੀ। ਸਰੀਰ ਨੂੰ ਸਮੇਟਣ ਦੇ ਤਿੰਨ ਤਰੀਕੇ ਸਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜਾਂ ਪਾਣੀ ਵਿਚ ਪ੍ਰਵਾਹ ਕਰ ਦੇਣਾ, ਜਾਂ ਅੱਗ ਦੇ ਭੇਟ ਕਰ ਦੇਣਾ, ਤੇ ਜਾਂ ਫਿਰ ਕੀ ਕਰਨਾ, ਪਾਰਸੀ ਲੋਕ ਜਿਹੜੇ ਸਨ ਉਹਨਾਂ ਸੱਟ ਦੇਣਾ, ਤੇ ਕੁੱਤੇ ਕਾਂ ਜਿਹੜੇ ਸਨ ਉਹਨਾਂ ਮਾਸ ਨੋਚ ਕੇ ਖਾ ਜਾਣਾ, ਕਹਿਣਾ ਵੀ ਸਾਡਾ ਸਰੀਰ ਵੀ ਅਰਥ ਲੱਗ ਜਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਲਿਆ ਤੂੰ ਕਹਿੰਦਾ ਵੀ ਸਰੀਰ ਨੂੰ ਸਾੜੋ ਨਾ, ਸਾੜੀਏ ਤੇ ਦੋਜ਼ਖ ਦੀ ਅੱਗ ਵੀ ਸੜਦਾ। ਇੱਕ ਮਨੌਤ ਹੈ ਕਿ ਰੋਜ਼ੇ ਹਸ਼ਰ ਕਿਆਮਤ ਵਾਲੇ ਦਿਨ ਆਉਣਗੇ ਇਹਨਾਂ ਦੇ ਰਸੂਲ। ਮੈਂ ਤਰਕ ਨਹੀਂ, ਸਿਰਫ ਜੋ ਬਾਬਾ ਜੀ ਨੇ ਬਾਣੀ ਵਿਚ ਕਿਹਾ, ਮਿਲੇਗੀ ਬਹਿਸ਼ਤ ਵੀ ਸਥਾਨ, ਬਾਕੀ ਦੋਜਕ ਵੀ ਸੜਨਗੀਆਂ। ਤੇ ਬਾਬਾ ਜੀ ਕਹਿੰਦੇ ਨੇ ਇਹਦਾ ਮਤਲਬ ਕਿ ਰੂਹ ਫਿਰ ਕਬਰ ਵਿਚ ਬੈਠੀ ਹੈ। ਹਜ਼ੂਰ ਕਹਿੰਦੇ ਨੇ ਕਬਰਾਂ ਦੀ ਮਿੱਟੀ ਸਦੀਆਂ ਤੋਂ ਬਾਅਦ ਚਿਕਣੀ ਹੋ ਜਾਂਦੀ, ਮੁਰਦੇ ਦਫਨਾਨ ਨਾਲ ਉਹ ਮਿੱਟੀ ਅੱਤ ਦੀ ਚਿਕਣੀ ਹੈ। ਤੇ ਭਾਂਡੇ ਘੜਨ ਵਾਲੇ ਵੀਰ ਪੁਰਾਣੀਆਂ ਕਬਰਾਂ ਵਿਚੋਂ ਮਿੱਟੀ ਪੱਟ ਕੇ ਲਿਆਉਂਦੇ ਸਨ ਤੇ ਉਹਨਾਂ ਦੇ ਬਰਤਨ ਬਣਾਉਣੇ, ਇੱਟਾਂ ਬਣਾਉਣੀਆਂ, ਤੇ ਜਦੋਂ ਉਹਦੀ ਭੱਠੀ ਆਵਾ ਜਦੋਂ ਚਾੜਨਾ ਤੇ ਅੱਗ ਲਾਣੀ ਆਵੇ ਨੂੰ। ਹਜ਼ੂਰ ਕਹਿੰਦੇ ਨੇ ਉਹ ਝੂਠੀ ਮਨੌਤ ਤੇ ਯਕੀਨ ਕਰਨ ਵਾਲਿਆ, ਜੇ ਰੂਹ ਉਸ ਕਬਰ ਵਿਚ ਬੈਠੀ ਹੋਵੇ ਤੇ ਆਹ ਜਿਹੜੀ ਅੱਗ ਇੱਟਾਂ ਨੂੰ ਭਾਂਡਿਆਂ ਨੂੰ ਲੱਗੀ ਹੈ, ਚੀਕਣੀ ਮਿੱਟੀ ਨੂੰ ਛੂ ਛੂ ਕਰਦੀ ਆਵਾਜ਼ ਆਉਂਦੀ ਪਈ ਏ, ਕੰਨ ਲਾ ਕੇ ਸੁਣ, ਇਹ ਕਿਤੇ ਉਹ ਰੂਹਾਂ ਤੇ ਨਹੀਂ ਜਿਨ੍ਹਾਂ ਦੀ ਮਨੌਤ ਤੂੰ ਕਰੀ ਬੈਠਾ ਵੀ ਇਹਨਾਂ ਨੂੰ ਇੱਥੇ ਟਿਕਾਣਾ ਮਿਲਿਆ। ਬਾਬਾ ਜੀ ਕਹਿੰਦੇ ਨੇ ਕਿ ਮਿੱਟੀ ਮੁਸਲਮਾਨ ਕੀ, ਇਹਦਾ ਅਰਥ ਹੈ ਮੁਸਲਮਾਨ ਦੇ ਕਬਰ ਦੀ ਮਿੱਟੀ। ਪੇੜਾ ਪਈ ਕੁਮਿਹਾਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਝੜ ਝੜ ਪਵੇ ਅੰਗਾ ਅੰਗਿਆਰ, ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੇ ਕਰਤਾਰ। ਕਾਹਦੇ ਤੂੰ ਝੂਠ ਬੋਲਨੇ, ਇਹ ਤਾਂ ਕੇਵਲ ਉਹਨੂੰ ਪਤਾ ਹੈ ਜਿਹਨੇ ਸਿਰਜਿਆ ਵੀ ਅੰਦਰੋਂ ਹੰਸ ਉਡਾਰੀ ਮਾਰ ਕੇ ਕਿੱਥੇ ਚਲਾ ਗਿਆ। ਸਹਿਬ ਬਾਬਾ ਜੀ ਨੇ ਤੇ ਬਾਣੀ ਵਿਚ ਗੁਰੂ ਅਮਰਦਾਸ ਨੇ ਕਿਹਾ, ਕਹਿਣ ਲੱਗੇ ਇੱਕ ਦੱਜੇ ਇੱਕ ਦੱਬੀਆਂ, ਇਕਣਾ ਕੁੱਤੇ ਖਾਹੀ, ਇੱਕ ਪਾਣੀ ਵਿਚ ਉਸਟੀਆਂ ਇੱਕ ਪੀ ਫਿਰ ਹੱਸਣ ਪਾਏ। ਸਾਹਿਬ ਨੇ ਕਿਹਾ ਨੀ ਅਮਲ ਕਰ ਸ਼ੁਭ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਦੋਂ ਪਵਿੱਤਰ ਬਚਨ ਸਾਹਮਣੇ ਰੱਖੇ, ਕਹਿਣ ਲੱਗੇ ਕਿ ਇਹ ਕਿਉਂ ਲਿਖਿਆ ਮਿੱਟੀ ਮੁਸਲਮਾਨ ਕੀ, ਬੰਦੇ ਦਾ ਅੰਦਰ ਡੋਲ ਗਿਆ। ਕਈ ਵਾਰੀ ਅਰਜ਼ ਕਰਨਾ ਉਹਨੇ ਜਿਵੇਂ 40 ਮੁਕਤਿਆਂ ਦਾ ਆਉਣਾ, ਕਈ ਸਾਡੇ ਸੱਜਣ ਗੱਲ ਨਹੀਂ ਕਰਨ ਦਿੰਦੇ, ਬਦਾਵਾ ਕਿੱਥੇ ਲਿਖਿਆ ਸਿੱਖ ਡੋਲ ਸਕਦਾ। ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਯਕੀਨ ਕਰਿਓ, ਦਾਵਾ ਕਿਸੇ ਦਾ ਵੀ ਨਹੀਂ ਹੋ ਸਕਦਾ। ਜੇ ਗੁਰੂ ਕਾ ਪੁੱਤਰ ਜਿਹਨੂੰ ਕਿਹਾ ਸੀ ਤੇਰੀ ਰਸਨਾ ਤੇ ਮੈਂ ਹੋਵਾਂਗਾ, ਥੋੜੀ ਜੀ ਮਾਇਆ ਦੀ ਚਮਕ ਨਾਲ ਉਹਨੂੰ ਮੁਸਲਮਾਨ ਦੀ ਥਾਂ ਬੇਈਮਾਨ ਕਹਿ ਦਿੱਤਾ ਉਹਨੇ, ਇਹ ਤਾਂ ਰੱਬ ਹੀ ਮਿਹਰ ਕਰੇ ਕਿ ਸਿਦਕ ਨਿਭ ਜਾਏ। ਹਜ਼ੂਰ ਦੇ ਜਦੋਂ ਸ਼ਬਦ ਬਾਰੇ ਪੁੱਛਿਆ ਵੀ ਮਿੱਟੀ ਮੁਸਲਮਾਨ ਕੀ, ਕਹਿੰਦਾ ਨਹੀਂ ਨਹੀਂ ਇਹ ਮਿੱਟੀ ਮੁਸਲਮਾਨ ਕੀ ਨਹੀਂ, ਸ਼ਬਦ ਇਹ ਸਨ ਕਿ ਮਿੱਟੀ ਬੇਈਮਾਨ ਕੀ, ਬੇਈਮਾਨ ਨਹੀਂ, ਉਹ ਤੇ ਸ਼ਬਦ ਵਰਤਿਆ ਸੀ ਬੇਈਮਾਨ ਕੀ। ਤੇ ਉਸੇ ਵਕਤ ਦਿੱਲੀ ਦੇ ਸਿੱਖਾਂ ਨੂੰ ਪਤਾ ਲੱਗਾ, ਦੂਜੇ ਦਿਨ ਖਬਰ ਪਹੁੰਚ ਗਈ ਗੁਰੂ ਹਰਿ ਸਾਹਿਬ ਕੋਲ, ਤੇ ਸਤਿਗੁਰੂ ਨੇ ਆਪਣੇ ਵੱਲੋਂ ਸੰਦੇਸ਼ ਭੇਜ ਦਿੱਤਾ ਕਿ ਰਾਮ ਰਾਏ ਨੂੰ ਕਹਿ ਦਿਓ ਕਿ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਸਿਧਾਂਤ ਨੂੰ ਭਾਵੇਂ ਤੂੰ ਲਫ਼ਜ਼ੀ ਤੌਰ ਤੇ ਵਰਤਿਆ ਹੈ, ਉਹ ਜਿੱਥੇ ਇੰਨੀ ਤਾਕਤ ਵਿਖਾਉਂਦਾ ਪਿਆ ਸੈਂ, ਕਿਤੇ ਰੂਹਾਂ ਦੇ ਚਲਕਾਰੇ ਮਰਵਾ ਦੇਂਦੋ, ਤੂੰ ਇਹ ਘੱਟੋ ਘੱਟ ਗੁਰੂ ਦੇ ਸ਼ਬਦ ਦੀ ਬੇਅਦਬੀ ਕਰਨੇ, ਗੁਰੂ ਨਾਨਕ ਦੇ ਸਿਧਾਂਤ ਨੂੰ ਖੁਸ਼ਾਮਦ ਵਿੱਚ ਆ ਕੇ ਚੇਂਜ ਕਰਨ ਵਾਲਿਆ, ਅੱਜ ਤੋਂ ਬਾਅਦ ਤੂੰ ਮੇਰੇ ਮੱਥੇ ਨਹੀਂ ਲੱਗਣਾ, ਭਾਵੇਂ ਤੇਰਾ ਮੇਰਾ ਰਿਸ਼ਤਾ ਇੱਕ ਬਾਪ ਤੇ ਪੁੱਤਰ ਵਾਲਾ। ਗੁਰਮੁਖੋ ਸਿੱਖੀ ਫੈਲੀ ਵੀ ਤਾਂ, ਜੇ ਸਿਧਾਂਤ ਤੇ ਇਸ ਤਰ੍ਹਾਂ ਪਹਿਰਾ ਦਿੱਤਾ। ਰਾਮ ਰਾਏ ਦਿੱਲੀ ਤੋਂ ਆਇਆ ਤੇ ਗੁਰੂ ਹਰਿ ਸਾਹਿਬ ਨੇ ਕਿਹਾ ਮੇਰੇ ਮੱਥੇ ਨਾ ਲੱਗੀ, ਜਿੱਧਰ ਤੇਰਾ ਮੂੰਹ ਏ ਤੂੰ ਉਧਰ ਚਲਾ ਜਾ, ਬਾਬੇ ਦੀ ਬਾਣੀ ਤੇ ਸ਼ੱਕ ਕਰਨ ਵਾਲੇ ਨੂੰ ਸਾਡੇ ਘਰ ਕੋਈ ਥਾਂ ਨਹੀਂ। ਗੁਰੂ ਹਰਿ ਸਾਹਿਬ ਨੇ ਮੱਥੇ ਨਹੀਂ ਲਾਇਆ, ਰਾਮ ਰਾਏ ਲਾਹੌਰ ਗਿਆ, ਲਾਹੌਰ ਤੋਂ ਵਾਪਸ ਫਿਰ ਦਿੱਲੀ ਗਿਆ ਤੇ ਔਰੰਗਜ਼ੇਬ ਨੂੰ ਕਹਿੰਦਾ ਮੈਂ ਤੇਰੀ ਖਾਤਰ ਖੁਆਰ ਹੋ ਗਿਆ। ਉਹਨੇ ਫਿਰ ਦੂਨ ਦੇ ਇਲਾਕੇ ਦੀ ਆਹ ਜਿਹੜੀ ਦੇਹਰਾਦੂਨ ਏ ਇਹ ਜਾਗੀਰ ਦਿੱਤੀ ਸੀ ਰਾਮ ਰਾਏ ਨੂੰ। ਜਿੱਦਣ ਇਧਰ ਰਾਮ ਰਾਏ ਗੁਰੂ ਬਣਦੇ ਦਾਅਵੇ ਕਰਦਾ ਪਿਆ, दूसरे पासे तीरमल दावे करदा पिया है। उस दिन मेरे गुरु हरि साहब ने एक बचन कहा सी जिहड़ा अज दे समय ते बहुत ढुकदा पिया है, किन्ने सूरज छपे पिया कीरतपुर साहब ते सतलुज दा पानी चमकदा पिया सी। गुरु हरि साहब सच्चे पातशाह महाराज पहाड़ी ते खलोते ते पुछया महाराज जी कोल सिख ने पुछया दातार इन्ने गंभीर क्यों, उत्थे एक बचन क्या कहन लगे, गुरु नानक साहब ने बेड़ा बनाया सी पार होने लई, इंज लगदा जिवें इस बेड़े दे फटे तिड़कदे पए ने, इंज लगदा जिवें इहदे विच सुराख पैदा हो गए ने। ते पुछया महाराज क्यों, ते साहब ने कहा कहिंदे ने इह बेड़ा उदन डोलदा उदन शेक पैणगे ते अज कहिंदे ने इंज लगदा जिवें सुराख बनी जांदे। सिख गंभीर होके पुछदे ने दातार की माजरा, कहिंदे ने पहली गल जदों आपो धापी पै जाए, हर बंदा बाबे नानक दे नां ते अपनी मर्यादा कायम करके बह जाए, कहिंदे ने चेते रखियो उदन बेड़ा थोड़ा जिहा डगमगाएगा। पुछया महाराज कारण, कहिंदे ने धीर मल अपनी मर्यादा बना रहा है, मीणे अपनी मर्यादा मेहरबान के बना रहे नहीं, ते राम राय तीजा विचो पैदा हो गया वह अपनी बनांदा पिया है, ते जदों आपो धापी पै जाए उदो फिर बेड़ा डोलद। दूजी गल कही, कहन लगे जदों आगू लालची हो जाए ते जिद यकीन करके ए क्या होवे तू सिद्धांत पेश करी, ते जे आगू ही लालची हो के सिद्धांत नाल समझौता कर दे ते ए शेक पै जांदे। तीजा बचन क्या, कहन लगे कि जदों पखंड दी पूजा शुरू हो जाए अंदरों असलियत खत्म हो जाए उदो बेड़े दे तक ढेलदे ने, ते सिख थोड़े जे निराश होए मोढे ते हथ रख के कहिंदे कोई गल नहीं दसवें जामे विच आ जाएगा आपे नितारे कर देगा शेक पाण वालियां दे ते बेड़े नूं हलाण वालियां दे। उदों कहम होया सी कि मीणे मसंद धीरमलिए राम राइए कुड़ी मार नड़ी मार, इन्हां नाल सिख ने रोटी बेटी दी साज नहीं करनी, बेड़े विच शेक पाण दा यतन पै कर दे। तन गुरु हरि साहिब ने यह कृपालता की, जिथे बाणी ते सिद्धांत नूं मुख रखिया उथे भाई नंद लाल ने एक बचन कहे, कहिंदे ने जदों सतगुरु तुसी पुत्तर नूं कहा मेरे मत्थे नहीं लगना, उथे उन्होंने दो शब्द कहे, कहिंदे ने हक परवर हक केश गुरु करता हर राय। असी हरि साहिब कहने हां, भाई नंद लाल ने शब्द वरते ने गुरु करता हर राय, उन्हां जिहड़ा पहला शेर कहा धन गुरु हरि साहिब दी सिफत विच, कहिंदे ने हक परवर हक केश गुरु करता हर राय। हक परवर दा अर्थ हुंदा है सच नूं पालण वाला, हक केश दा अर्थ है सच दा सच नूं धारण करन वाला। कहिंदे ने हे गुरु हरि साहिब तुसी पुत्तर नूं खरी खरी सुना के एक गल सिद्ध कर दिती कि तू सच नूं पालण वाला है ते सच नूं अपनी जिंदगी विच तारण करन वाला है, इस करके मैं तेनू गुरु करता कहना। हक परवर हक केश गुरु करता हर राय। ते अगली पंक्ति कई कहन लगे, सुल्तान हम दरवेश गुरु करता हर राय, के सतगुरु तू सुल्तान पातशाह दा पातशाह है। ते कहन लगे दरवेश ते तेरे वर्गा फकीरी कमाण वाला भी कोई नहीं, इस करके गुरु करता हर राय। हे करता गुरु हर राय जी तुहाडे चरणा विच मेरा सिजदा। तन गुरु हर राय साहिब जिथे ए बख्शां कीतियां प्यारे, उस वेले प्रचार दा ढंग कदी तकियो, गुरु हरगोबिंद साहिब ने चार धूने कायम कीते सन जिन्हां नूं अज दे साडे लिखारी खंडन कर चुके ने। सोचना पता नहीं खंडन करदिया करदिया दाता सारिया लकीरां टपदे एक दिन किते तेरे सरूप तक ना पहुंच जा, पर चेते रखियो पहुंचे सन पहला कदी पसौड़िए। अज जो सब कुछ खत्म हो गया उन्हां दी संतान नूं भी अकाल तख्त ते पिछले साल माफी मंगनी पई सी कि असां भुल कीती, कृपा करो अरदास करो सानू बख्श दिओ। गुरु के प्यारे तन गुरु हरि साहिब ने, गुरु हरगोबिंद साहिब ने चार धूने कायम कीते, साहब ने बख्शां कायम कीतियां। इन्हां विचों भाई फेरू जी नूं संगत साहब दी बख्शिश होई प्रचार करन लई, सुथरे शाह नूं बख्शिश होई जिन्हों असी केवल अज चुटकला बनाई बैठे हां, जनाखना तीन चार साडे विच इक घाट है सी, तीन चार गुरमुख जिन्हां दा असी मजाक उड़ाया पे, सब तो पहला भाई मरदाना दूजा सुथरे शाह, इन्हां दा असी इन्ना कु मजाक बना दिता है ਵੀ ਜਣਾ ਖਣਾ ਜਿਹੜੀ ਗੱਲ ਨਾ ਬਣੇ ਸੁਤਰੇ ਸ਼ਾਹ ਨੇ ਇੰਜ ਕਿਹਾ ਹਾਂ ਉਹ ਗੁਰਮੁਖ ਨੇ ਪ੍ਰਚਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇਹ ਬੱਚਾ ਪਿਆ ਸੀ ਝਾੜੀ ਦੇ ਵਿੱਚ ਕੰਡਿਆਂ ਵਾਲੀ ਝਾੜੀ ਥੱਲੇ ਤੇ ਲੰਘਦਿਆਂ ਸਾਹਿਬ ਨੇ ਪੁੱਛਿਆ ਬੱਚਾ ਤੇ ਸਿੱਖ ਨੇ ਚੁੱਕ ਕੇ ਦੇਖਿਆ ਇਹਦੇ ਮੂੰਹ ਵਿੱਚ ਦੰਦ ਸਨ ਕਹਿਣ ਲੱਗਾ ਸਤਿਗੁਰੂ ਕੁਥਰਾ ਮੂੰਹ ਵਿੱਚ ਦੰਦ ਸਨ ਬੱਚੇ ਨੂੰ ਤੇ ਸੋਚਿਆ ਵੀ ਇਹ ਮਨਹੂਸ ਹੈ ਬਾਹਰ ਸੱਟਿਆ ਤੇ ਸਾਹਿਬ ਨੇ ਚੁੱਕ ਕੇ ਕਿਹਾ ਨਹੀਂ ਕੁਥਰਾ ਨੀ ਮੇਰਾ ਸੁਥਰਾ ਉਸ ਨੂੰ ਆਪਣੇ ਹੱਥੀ ਪਾਲਿਆ ਸੁਥਰੇ ਸ਼ਾਹ ਬਣਾਇਆ ਗੁਰੂ ਹਰ ਰਾਇ ਸਾਹਿਬ ਨੇ ਇਹਨੂੰ ਫਿਰ ਕਿਰਪਾ ਕਰਕੇ ਪ੍ਰਚਾਰਕ ਸਾਹਿਬ ਥਾਪਿਆ ਤੇ ਇੰਨੀ ਕੁ ਮੇਰੇ ਗੁਰੂ ਨਾਲ ਨੇੜਤਾ ਸੀ ਕਈ ਵਾਰੀ ਸਤਿਗੁਰੂ ਨੇ ਇੱਕ ਵਾਰੀ ਪ੍ਰਚਾਰ ਕੀਤਾ ਤੇ ਸੁਥਰਾ ਪਿੱਠ ਕਰਕੇ ਬਹਿ ਗਿਆ ਸਿੱਖਾਂ ਨੇ ਸ਼ਿਕਾਇਤ ਕੀਤੀ ਮਹਾਰਾਜ ਤੁਸੀਂ ਲਾਡ ਲਾ ਰੱਖੇ ਦੇਖੋ ਪਿੱਠ ਕਰ ਲਈਏ ਤੇ ਗੁਰੂ ਹਰ ਰਾਇ ਸਾਹਿਬ ਕਹਿੰਦੇ ਨੇ ਵੀ ਕਿਉਂ ਸੁਥਰਿਆ ਪਿੱਠ ਕਿਉਂ ਕਹਿੰਦਾ ਦਾਤਾ ਇਹ ਧਨ ਨੇ ਜਿਹੜੇ ਰੋਜ਼ ਮੂੰਹ ਕਰਕੇ ਸੁਣ ਲੈਂਦੇ ਨੇ ਕਹਿੰਦੇ ਨੇ ਜਿਹੜੀਆਂ ਤੂੰ ਸੱਚੀਆਂ ਸੁਣਾਉਂਦਾ ਮੇਰੇ ਤੋਂ ਨੀ ਇੰਨੀਆਂ ਸੁਣੀਆਂ ਜਾਣੀਆਂ ਮੈਂ ਤਾਂ ਥੱਕ ਚੁੱਕਾ ਇੰਨੇ ਦਪੇੜੇ ਖਾ ਕੇ ਕਹਿਣ ਤੋਂ ਮੁਰਾਦ ਇਹ ਸੀ ਵੀ ਰੋਜ਼ ਸੁਣੀ ਜਾਂਦੇ ਹਾਂ ਪਰ ਕਮਾਉਂਦੇ ਨੀ ਪਏ ਜਦੋਂ ਕਿਤੇ ਕੀਰਤਨ ਹੋਣਾ ਤੱਕੋ ਇੱਕ ਦਿਨ ਚੁੱਕੀ ਠੀਕਰੀਆਂ ਦੀ ਪੰਡ ਕੋਈ ਕਹਿੰਦੇ ਨੇ ਮਿੱਟੀ ਚੁੱਕੀ ਠੇਕਰੀਆਂ ਦੀ ਪੰਡ ਤੇ ਮਸੰਦ ਜਿਹੜੇ ਸਨ ਆਮ ਬੰਦੇ ਨੂੰ ਦਰਸ਼ਨ ਨਹੀਂ ਸਨ ਕਰਨ ਦਿੰਦੇ ਠੀਕਰੀਆਂ ਦੀ ਪੰਡ ਚੁੱਕੀ ਤੇ ਦੌੜਿਆ ਗਿਆ ਕਹਿੰਦਾ ਭੇਟਾ ਗੁਰੂ ਕੀ ਭੇਟਾ ਗੁਰੂ ਕੀ ਭੇਟਾ ਜਾ ਕੇ ਚਰਨਾਂ ਵਿੱਚ ਰੱਖੀ ਤੇ ਉਸ ਗੱਠ ਦੇ ਚਾਰ ਚ ਫਿਰ ਪਰਿਕਰਮਾ ਕਰਕੇ ਮੱਥੇ ਟੇਕਣ ਲੱਗ ਪਿਆ ਸਾਹਿਬ ਨੇ ਪੁੱਛਿਆ ਇਹ ਕੀ ਮਾਜਰਾ ਕਹਿਣ ਲੱਗਾ ਦਾਤਾ ਇਸ ਗੱਠ ਤੋਂ ਕੁਰਬਾਨ ਜਾਵਾਂ ਜਿਨੇ ਤੇਰੇ ਦਰਸ਼ਨ ਕਰਾ ਦਿੱਤੇ ਨਹੀਂ ਤੇ ਮਸੰਦ ਨੇੜੇ ਨਹੀਂ ਉਹ ਭਟਕਣ ਦਿੰਦੇ ਪਏ ਸਾਹਿਬ ਨੇ ਹਟਾ ਦਿੱਤੇ ਪਿਛਾ ਕਰ ਦਿਓ ਸਿੱਧੇ ਸੰਗਤ ਨੂੰ ਦਰਸ਼ਨ ਕੀਤੇ ਜਾਣ ਕਹਿਣ ਤੋਂ ਮੁਰਾਦ ਗੁਰੂ ਹਰ ਰਾਇ ਸਾਹਿਬ ਨੇ ਸੁਥਰੇ ਸ਼ਾਹ ਨੂੰ ਬਖਸ਼ਿਸ਼ ਦਿੱਤੀ ਇੱਥੋਂ ਹੀ ਹਜ਼ੂਰ ਨੇ ਫੂਲ ਕਿਹਾ ਉੱਤੇ ਰਹਿਮਤਾਂ ਹੋਰ ਕੀਤੀਆਂ ਜਿਹੜੇ ਫੂਲ ਤੇ ਸੰਦਲੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ ਸੀ ਉਹੀ ਗੁਰੂ ਹਰ ਰਾਇ ਸਾਹਿਬ ਨੇ ਕੀਤੀ ਹੁਣ ਤੱਕੋ ਜਿੰਨੇ ਗੁਰੂ ਹਰ ਰਾਇ ਸਾਹਿਬ ਨੂੰ ਸਿਮਰਿਆ ਥੋੜਾ ਜਿਹਾ ਉਹਨਾਂ ਦਾ ਜ਼ਿਕਰ ਕਰਨਾ ਚਾਹੁੰਦਾ ਗੁਰੂ ਹਰ ਰਾਇ ਸਾਹਿਬ ਜਿੱਥੇ ਗਏ ਹਰੀਆਂ ਵੇਲਾਂ ਦਾ ਆਪਾਂ ਪੜ੍ਹਨੇ ਇਤਿਹਾਸ ਭਾਵੇਂ ਲਿਖਿਆ ਕੁਝ ਹੋਰ ਤਰੀਕੇ ਨਾਲ ਕਹਿੰਦੇ ਨੇ ਹਜ਼ੂਰ ਜਦੋਂ ਇੱਥੇ ਪਹੁੰਚੇ ਸਨ ਤੇ ਚੌਧਰੀ ਆ ਧਮਕਿਆ ਸੀ ਕਹਿੰਦਾ ਸੀ ਕਿ ਇਹ ਥਾਂ ਮੇਰੀ ਤੁਸੀਂ ਕਬਜ਼ਾ ਕਰਨਾ ਹੈ ਉਹ ਮੈਂ ਤੁਹਾਨੂੰ ਉਠਾ ਦਿਆਂਗਾ ਗੁਰੂ ਹਰ ਰਾਇ ਸਾਹਿਬ ਨੇ ਕਿਹਾ ਤੂੰ ਉਠਾਣਾ ਕਿ ਇੱਥੇ ਸਦਾ ਲਈ ਨਿਸ਼ਾਨ ਝੁਲੇਗਾ ਇੱਥੇ ਕਹਿੰਦੇ ਨੇ ਇੱਕ ਭਾਂਡਿਆਂ ਦਾ ਕੰਮ ਕਰਨ ਵਾਲਾ ਵੀਰ ਜਿਹਨੂੰ ਆਮ ਤੌਰ ਤੇ ਸ਼ਬਦ ਕੁੰਭ ਬਣਾਉਣ ਕਰਕੇ ਕੁੰਭਾਰ ਵਰਤਿਆ ਸੀ ਕਹਿੰਦੇ ਨੇ ਹਜ਼ੂਰ ਉਹਦੇ ਘਰ ਟਿਕੇ ਜੋ ਸੁੱਕਾ ਮਿੱਸਾ ਸੀ ਸਾਹਿਬ ਦੇ ਚਰਨਾਂ ਵਿੱਚ ਦੁਪਹਿਰੇ ਆਰਾਮ ਕਰਨ ਲੱਗਿਆ ਰੱਖਿਆ ਤੇ ਬਾਹਰ ਖੇਤਾਂ ਵਿੱਚੋਂ ਸਾਹਿਬ ਦੇ ਘੋੜੇ ਲਈ ਲੈਣ ਗਿਆ ਪੱਠੇ ਤੇ ਜ਼ਿਮੀਦਾਰਾਂ ਨੇ ਖੇਤਾਂ ਦੇ ਮਾਲਕਾਂ ਨੇ ਵੱਢਣ ਨਾ ਦਿੱਤੇ ਧੱਕੇ ਮਾਰ ਕੇ ਜੰਗਲ ਵਿੱਚੋਂ ਸੁੱਕੀਆਂ ਜੀਆਂ ਵੇਲਾਂ ਧੂ ਕੇ ਲਿਆਇਆ ਸਾਹਿਬ ਦੇ ਘੋੜੇ ਨੂੰ ਪਾਈਆਂ ਦੱਸਣ ਵਾਲੇ ਦੱਸਦੇ ਨੇ ਕਹਿੰਦੇ ਨੇ ਜਦੋਂ ਦਾਤਾਰ ਬਾਹਰ ਆਏ ਦੇਖਿਆ ਘੋੜਾ ਰੱਜਿਆ ਤੇ ਸੰਤੁਸ਼ਟ ਹੈ ਕਹਿਣ ਲੱਗੇ ਕੀ ਪਾਏ ਦਾਣਾ ਘੋੜੇ ਨੂੰ ਕਿ ਇੰਨਾ ਰੱਜਿਆ ਕਦੀ ਦੇਖਿਆ ਨਹੀਂ ਕਹਿੰਦਾ ਗਰੀਬ ਨੇ ਕੀ ਪਾਣਾ ਸੀ ਦਾਤਾ ਲੋਕਾਂ ਤਾਂ ਪੱਠੇ ਵੀ ਨਹੀਂ ਵੱਢਣ ਦਿੱਤੇ ਕੇਵਲ ਸੁੱਕੀਆਂ ਵੇਲਾਂ ਕਹਿੰਦੇ ਨੇ ਤੇਰੀਆਂ ਇੱਥੇ ਵੀ ਖਰੀਆਂ ਤੇ ਰੱਬ ਦੀ ਦਰਗਾਹ ਵਿੱਚ ਵੀ ਹਰੀਆਂ ਧੰਨ ਗੁਰੂ ਹਰ ਰਾਇ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੇ ਜਿਹੜੀ ਪ੍ਰੇਮ ਵਾਲੀ ਭਾਵਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ ਇੱਕ ਅਰਜ਼ ਕੀਤੀ ਸਨ ਉਹ ਸਾਰੰਗ ਰਾਗ ਕਦੀ ਪੜ੍ਹਿਓ ਤੇ ਭਗਤ ਨਾਮਦੇਵ ਜੀ ਦੇ ਦੋ ਸ਼ਬਦ ਨੇ ਤੇ ਵੈਸੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿੱਚ ਕਿਤੇ ਨਹੀਂ ਕਿਹਾ ਵੀ ਰੱਬ ਭੁੱਖਾ ਹੈ ਕਿਤੇ ਨਹੀਂ ਕਿਹਾ ਕੰਗਾਲ ਹੈ ਹਰ ਥਾਂ ਤੇ ਬਾਬਾ ਸਾਹਿਬ ਗੁਰੂ ਨਾਨਕ ਜੀ ਕਹਿੰਦੇ ਨੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਓ ਗੁਰੂ ਅਮਰਦਾਸ ਕਹਿੰਦੇ ਨੇ ਹਮ ਭੀਖ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜਗਤ ਭਿਖਾਰੀ ਫਿਰਤਾ ਹੈ ਸਭ ਕੋ ਦਾਤਾ ਰਾਮ ਪਰ ਬਾਬਾ ਕਬੀਰ ਜੀ ਕਹਿੰਦੇ ਨੇ ਮਾਂਗੂ ਕਾਹੇ ਰੰਕ ਸਭ ਦੇਖੂ ਤੁਝੀ ਤੁਮੀ ਤੇ ਮੇਰੋ ਨਿਸਤਾਰ ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਥਾਂ ਐਸੀ ਏ ਜਿੱਥੇ ਰੱਬ ਨੂੰ ਵੀ ਭੁੱਖ ਲੱਗਦੀ ਉਹ ਵੀ ਮੰਗਦਾ ਪੁੱਛਿਆ ਦਾਤਾ ਤੇ ਭਾਈ ਸਾਹਿਬ ਜੀ ਕਹਿੰਦੇ ਨੇ ਗੋਬਿੰਦ ਭਾਓ ਭਗਤ ਦਾ ਭੁੱਖਾ ਉਹ ਪ੍ਰੇਮਾ ਭਗਤੀ ਦਾ ਭੁੱਖਾ ਹੈ ਤੇ ਭਗਤ ਨਾਮਦੇਵ ਜੀ ਨੇ ਦੋ ਬਚਨ ਕਹੇ ਨੇ ਜਿਹੜੇ ਗੁਰੂ ਹਰ ਰਾਇ ਸਾਹਿਬ ਦੇ ਜੀਵਨ ਨਾਲ ਬੜੇ ਢੁਕਦੇ ਨੇ ਸਿਮਰੋ ਸ੍ਰੀ ਹਰ ਰਾਏ ਭਗਤ ਨਾਮਦੇਵ ਜੀ ਕਹਿੰਦੇ ਨੇ ਖੇ ਮਾਲਕ ਜੀ ਤੇਰੀ ਰਜ਼ਾ ਵਿੱਚ ਰਹਿਣਾ ਮੈਂ ਤੇ ਜਦੋਂ ਭਗਤ ਬਾਣੀ ਪੜ੍ਹਦੇ ਆ ਨਾ ਨਾਮਦੇਵ ਜੀ ਦੇ ਬਚਨ ਉਹਨਾਂ ਦੀ ਬਾਣੀ ਦੇ ਕਈ ਸ਼ਬਦ ਐਸੇ ਨੇ ਪਤਾ ਨੀ ਕਿੰਨੇ ਕੁ ਲਾਡ ਵਿੱਚ ਆ ਕੇ ਪਰਮੇਸ਼ਵਰ ਦੇ ਸਾਹਮਣੇ ਖਲੋ ਕੇ ਇਹੋ ਜਿਹੀਆਂ ਪ੍ਰੇਮ ਦੀਆਂ ਗੱਲਾਂ ਕੀਤੀਆਂ ਤੇ ਇੰਜ ਲੱਗੇਗਾ ਕਿ ਜਿਵੇਂ ਨਾਮਦੇਵ ਅੱਜ ਲੜ ਪਿਆ, ਅੱਜ ਤੋਂ ਬਾਅਦ ਇਹਨੇ ਭਗਤੀ ਕੋਈ ਨਹੀਂ ਕਰਨੀ। ਜਦੋਂ ਪੜ੍ਹਦੇ ਹਾਂ ਦੇਖੋ ਕਿਤੇ ਕਹਿੰਦੇ ਨੇ ਗਿਲੜੀ ਜਾਤ ਮੇਰੀ ਜਾਦ ਮਰਾਇਆ, ਛਿਪੇ ਕੇ ਜਨਮ ਕਾਹੇ ਕੁਆਇਆ। ਕਹਿ ਦਿੱਤਾ ਕਿਉਂ ਜਨਮ ਦਿੱਤਾ ਹੀ। ਜਦੋਂ ਪੜ੍ਹਿਆ ਦੂਜਾ ਬਚਨ ਕਹਿ ਪੰਡੀਆਂ ਮੇਕੋ ਮੋਕੋ ਢੇਡ ਕਹਿਤਾ ਤੇਰੀ ਪੈਜ ਪਛਾਉਂਦੀ ਹੋਇਲਾ, ਤੇ ਨਾਲ ਇੱਕ ਸ਼ਬਦ ਵਰਤਿਆ ਮਰਨ ਤੋਂ ਬਾਅਦ ਲੋਕ ਮੁਕਤੀ ਦੀ ਗੱਲ ਕਰਦੇ ਨੇ, ਮੈਂ ਖਰਾ ਸੌਦਾ ਕਰਨ ਆਇਆ, ਉਧਾਰਾ ਨਹੀਂ ਨਗਦੋ ਨਗਦ। ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ। ਕੈਸੇ ਕਮਾਲ ਦੇ ਬਚਨ ਕਹਿ। ਉੱਥੇ ਉਹਨਾਂ ਇੱਕ ਬਚਨ ਕਿਹਾ, ਕਹਿੰਦੇ ਨੇ ਖੇ ਰੱਬ ਜੀ ਅੱਜ ਮੈਨੂੰ ਸਿਮਰਨ ਕਰਦਿਆਂ ਦਿਲ ਆਇਆ ਮੈਂ ਤੇਰੇ ਨਾਲ ਸ਼ਰਤ ਬੰਨ ਕੇ ਆਵਾਂ। ਹਾਲਾਂ ਸ਼ਰਤ ਬੰਨਣੀ ਮਾੜੀ ਗੱਲ ਹੈ, ਆਪਾਂ ਕਹਿੰਦੇ ਹਾਂ ਸੁੱਖਾ ਸੁਖਣਾ। ਆਮ ਤੌਰ ਤੇ ਸਾਡੇ ਕਹਿੰਦੇ ਨੇ ਫਲਾਣੇ ਨੇ ਸੁਖਣਾ ਸੁਖੀ ਪਿਆਰਿਓ। ਅਰਦਾਸ ਕਰਨਾ ਸਿੱਖ ਦਾ ਕੰਮ ਏ, ਅਰਦਾਸ ਵਿੱਚ ਦਾਤ ਮੰਗਣੀ ਸਿੱਖ ਦਾ ਕੰਮ ਏ। ਸੁਖਣਾ ਸੁਖਣ ਦਾ ਮਤਲਬ ਹੁੰਦਾ ਸ਼ਰਤ ਲਾਉਣਾ, ਇਹਦਾ ਭਾਵ ਹੈ ਤੂੰ ਆਹ ਦਈ ਮੈਂ ਆਹ ਦਿਆਂਗਾ ਨਹੀਂ। ਸਾਹਿਬ ਦੇ ਚਰਨਾਂ ਵਿੱਚ ਆ ਕੇ ਕਹਿੰਦੇ ਨੇ ਮੈਂ ਤੇਰੇ ਨਾਲ ਇੱਕ ਸ਼ਰਤ ਲਾਣੀ ਹੈ ਮੇਰੇ ਪ੍ਰਭੂ। ਪੁੱਛਿਆ ਨਾਮਦੇਵ ਕਾਹਦੀ ਸ਼ਰਤ, ਕਹਿੰਦੇ ਨੇ ਮੈਨੂੰ ਅੱਜ ਸਮਝ ਪੈ ਗਈ ਏ ਵੀ ਕਦੀ ਤੂੰ ਮਾਲਕ ਬਣਨਾ ਤੇ ਮੈਂ ਸੇਵਕ ਬਣਨਾ, ਤੇ ਕਦੀ ਕਦੀ ਮੈਨੂੰ ਇੰਜ ਮਹਿਸੂਸ ਹੁੰਦਾ ਵੀ ਤੂੰ ਸੇਵਕ ਬਣ ਗਿਆ ਤੇ ਮੈਂ ਮਾਲਕ ਹਾਂ। ਕਹਿੰਦੇ ਨੇ ਮੈਨੂੰ ਸ਼ਰਤ ਲਾ ਕੇ ਦੱਸ, ਗੱਲ ਇਹੋ ਜਿਹੀ ਹੈ ਮੈਨੂੰ ਇੰਜ ਲੱਗਦਾ ਵੀ ਤੈਨੂੰ ਜਪਣ ਵਾਲਾ ਤੇਰੇ ਤੋਂ ਅੱਗੇ ਤੇ ਨਹੀਂ ਨਿਕਲ ਗਿਆ। ਉੱਥੇ ਸ਼ਬਦ ਵਰਤੇ ਬਦੋ ਕੀ ਨਾ ਹੋੜ ਮਾਧੋ ਮੋਸਿਓ। ਬਦੋਕ ਦਾ ਅਰਥ ਹੈ ਤੂੰ ਮੇਰੇ ਨਾਲ ਕਿਉਂ ਨਹੀਂ ਬਣਦਾ, ਖੋੜ ਦਾ ਅਰਥ ਹੈ ਸ਼ਰਤ। ਸਾਰੰਗ ਰਾਗ ਦੇ ਦੋ ਸ਼ਬਦ ਨੇ, ਬਦੋ ਕੀ ਨਾ ਹੋੜ ਮਾਧੋ ਮੋਸਿਓ, ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸਿਓ। ਕਹਿੰਦੇ ਨੇ ਮੇਰੇ ਨਾਲ ਸ਼ਰਤ ਬੰਨ, ਠਾਕੁਰ ਤੋਂ ਸੇਵਕ ਤੇ ਸੇਵਕ ਤੋਂ ਠਾਕਰ ਵਾਲੀ ਜਿਹੜੀ ਖੇਡ ਜਿਹਨੂੰ ਆਪੇ ਗੁਰ ਚੇਲਾ ਕਹਿੰਦੇ ਆ, ਅਸਲ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਿਧਾਂਤ ਹੈ ਆਪੇ ਗੁਰ ਚੇਲਾ ਵਾਲਾ। ਕਹਿਣ ਲੱਗੇ ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸਿਓ, ਆਪਨ ਦਿਓ ਦਿਓਰਾ ਆਪੇ ਆਪ ਲਗਾਵੇ ਪੂਜਾ ਆਪੇ ਜਲ। ਹੇ ਮੇਰੇ ਮਾਲਕ ਤੂੰ ਆਪ ਹੀ ਠਾਕੁਰ ਹੈ ਆਪ ਹੀ ਸੇਵਕ ਹੈ। ਕਹਿਣ ਲੱਗੇ ਜਲ ਤੇ ਤਰੰਗ, ਤਰੰਗ ਤੇ ਹੈ ਜਲ, ਕਹਿਣ ਸੁਣ ਕੋ ਦੂਜਾ ਤੂੰ ਹੀ ਪਾਣੀ, ਕਦੀ ਲਹਿਰਾ ਬਣ ਜਾਂਦਾ ਕਦੀ ਬੂੰਦ ਬਣ ਜਾਂਦਾ ਕਦੀ ਸ਼ਾਂਤ ਹੋ ਜਾਂਦਾ, ਮੈਨੂੰ ਦੱਸ ਤੇਰਾ ਸੇਵਕ ਤੇਰੇ ਤੋਂ ਅੱਗੇ ਨਿਕਲ ਜਾਂਦਾ। ਤੇ ਅਗਲਾ ਸ਼ਬਦ ਰੱਬ ਨੇ ਉੱਤਰ ਦਿੱਤਾ, ਮੈਂ ਸੋਚਣਾ ਦੋਨੋਂ ਇਕੱਠੇ ਸ਼ਬਦ ਉਚਾਰੇ ਹੋਣਗੇ, ਪਹਿਲਾਂ ਬਦੋ ਕੀ ਨਾ ਹੋੜ ਤੇ ਅੱਗੋ ਰੱਬ ਬੋਲਿਆ ਕਹਿੰਦਾ ਨਾਮਦੇਵ ਸ਼ਰਤ ਤੇਰੇ ਨਾਲ ਕੀ ਬਣਨੀ ਹੈ, ਮੈਂ ਤੈਨੂੰ ਸੱਚ ਕਹਿ ਦੇਣਾ ਦਾਸ ਅਨਿਨ ਮੇਰੋ ਨਿਜ ਰੂਪ, ਜਿਹਨੂੰ ਨਾਮ ਤੋਂ ਬਿਨਾਂ ਕਿਸੇ ਹੋਰ ਦੀ ਟੇਕ ਨਹੀਂ ਉਹ ਮੇਰਾ ਰੂਪ ਹੈ। ਦਰਸ਼ਨ ਨਿਮਕ ਤਾਪਤਰੀ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ। ਨਾਮਦੇਵ ਹਾਂ ਵਾਕੀ ਬੰਦਗੀ ਕਰਨ ਵਾਲਾ ਬੜਾ ਅੱਗੇ ਨਿਕਲ ਗਈ। ਕਹਿਣ ਲੱਗੇ ਮੇਰੀ ਬੰਦੀ ਭਗਤ ਛੁਡਾਵੇ, ਬੰਦ ਹੈ ਭਗਤ ਨਾ ਛੂਟੈ ਮੋਹੈ, ਇੱਕ ਸਮੇਂ ਮੋਕੋ ਗਹਿ ਬੰਦ ਹੈ ਤੌਫੁਨ ਮੋਪੈ। ਜਵਾਬ ਨਾ ਹੋਏ ਨਾਮਦੇਵ ਸੱਚ ਹੈ ਮੈਂ ਕੇਵਲ ਪ੍ਰੇਮ ਦਾ ਭੁੱਖਾ ਹੂੰ, ਜਦੋਂ ਕੋਈ ਬੰਨ ਲੈ ਮੈਂ ਉਹਦੀ ਗੱਲ ਝੂਠੀ ਨਹੀਂ ਪੈਣ ਦੇਣੀ। ਸਿਮਰੋ ਸ੍ਰੀ ਹਰਿ ਰਾਏ ਧੰਨ ਗੁਰੂ ਹਰਿ ਸਾਹਿਬ, ਕੀਰਤਪੁਰ ਸਾਹਿਬ ਦੀ ਧਰਤੀ ਤੇ ਰਹਿਮਤਾਂ ਪੈ ਕਰਦੇ ਨੇ। ਬੁੱਢੜੀ ਮਾਈ ਨੇ ਹੱਥਾਂ ਨਾਲ ਬੁਣ ਕੇ ਕੱਪੜਾ ਚਾਦਰ ਬਣਾਈਏ ਤੇ ਸੁੱਕੇ ਜਿਹੇ ਪ੍ਰਸ਼ਾਦੇ ਜੋ ਘਰ ਸੀ ਉਹ ਤਿਆਰ ਕਰਕੇ ਕਹਿੰਦੀ ਏ ਕਿ ਗੁਰੂ ਹਰਿ ਸਾਹਿਬ ਨੂੰ ਲੰਗਰ ਛਕਾਉਣਾ ਆਪਣੇ ਹੱਥ ਦਾ ਤੇ ਨਾਲ ਇਹ ਚਾਦਰ ਦੇਣੀ। ਤੇ ਫਿਰ ਜਦੋਂ ਤਿਆਰ ਕੀਤਾ ਮਨ ਵਿੱਚ ਆਇਆ ਮਣਾ ਤੇਰੇ ਲੰਗਰ ਵੱਲ ਕਿਸੇ ਨੇ ਧਿਆਨ ਦੇਣਾ, ਹੋ ਸਕਦਾ ਉਸ ਵੇਲੇ ਵੀ ਕਈ ਆਪਸ ਆਪਣੇ ਆਪ ਨੂੰ ਜਨਾਣ ਵਾਲੇ ਆਮ ਗਰੀਬਾਂ ਨੂੰ ਨੇੜੇ ਨਾ ਲੱਗਣ ਦਿੰਦੇ ਹੋਣ, ਤੇਰੀ ਸੁੱਕੀ ਰੋਟੀ ਨੂੰ ਕਿਸੇ ਅੰਦਰ ਪਹੁੰਚਣ ਦੇਣਾ, ਤੇਰੇ ਕੱਪੜੇ ਨੂੰ ਕਿਸੇ ਸਵੀਕਾਰ ਹੋਣ ਦੇਣਾ। ਤੇ ਘਰ ਵਿੱਚ ਬਹਿ ਕੇ ਕਹਿੰਦੀ ਏ ਦਾਤਿਆ ਜੇ ਤੂੰ ਸਮਰੱਥ ਹੈ ਨਾ ਤੇ ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਨੀ ਆ, ਅੱਜ ਦੁਪਹਿਰ ਦੀ ਰੋਟੀ ਮੇਰੀ ਕੁੱਲੀ ਵਿੱਚ ਆ ਕੇ ਖਾਣ। ਸਿਮਰ ਕੇ ਬਹਿ ਗਈ। ਸਿਮਰੋ ਸ੍ਰੀ ਰਾਏ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਯਾਦ ਤਾਂ ਕਰੋ ਸਤਵੇਂ ਗੁਰੂ ਦੇਵ ਨੂੰ। ਤੇ ਭਾਈ ਸਾਹਿਬ ਭਾਈ ਨੰਦ ਲਾਲ ਕਹਿ ਰਹੇ ਸਨ ਕਿ ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ ਹਰ ਰਾਏ, ਧੰਨ ਗੁਰੂ ਹਰ ਰਾਏ ਸਾਹਿਬ ਨੂੰ ਯਾਦ ਕਰਕੇ ਬਹਿ ਗਈ। ਸਾਹਿਬ ਸੱਚੀ ਸਰਕਾਰ ਘੋੜੇ ਤੇ ਅਸਵਾਰ ਹੋਏ, ਆਪ ਜਾ ਕੇ ਉਸ ਮਾਈ ਦੇ ਬੂਹੇ ਅੱਗੇ ਆਵਾਜ਼ ਦਿੱਤੀ, ਮਾਂ ਨਾਲ ਘੋੜ ਅਸਵਾਰ ਸਨ। ਕਹਿਣ ਲੱਗੇ ਭੁੱਖ ਲੱਗੀ ਏ ਕਿਰਪਾ ਕਰ ਜੋ ਹੈ ਤੂੰ ਛਕਾ ਦੇ। ਮਾਈ ਦੇ ਕੰਨਾਂ ਵਿੱਚ ਆਵਾਜ਼ ਪਈ ਜਿਵੇਂ ਮੁਰਦੇ ਦੇ ਮੁੱਖ ਵਿੱਚ ਕੋਈ ਅੰਮ੍ਰਿਤ ਦੀਆਂ ਬੂੰਦਾਂ ਚੋਦੈ। ਕਾਲੀ ਨਾਲ ਦਰਵਾਜ਼ਾ ਖੋਲਿਆ ਤੇ ਸਾਹਮਣੇ ਸਤਵੇਂ ਗੁਰਦੇਵ ਖਲੋਤੇ ਸਨ ਘੋੜੇ ਤੇ, ਉਤਰੇ ਵੀ ਨਹੀਂ ਆਪਣੇ ਹੱਥਾਂ ਨਾਲ ਜਦੋਂ ਭੋਜਨ ਛਕਾਇਆ। ਇੱਥੇ ਲਿਖਦੇ ਨੇ ਗੁਰਮੁਖ ਵਿਦਵਾਨ ਇੱਕ कि साहब ने रोटी तोड़ के गुरकी जदों मुंह विच पाई ते अखां भर के कहंदी है बड़ा दयालू है। कहन लगी तू पापी मैं बख्शनहार। शब्द उल्ट गए। इन्नी कु बौरी दीवानी होगी अखर ना ओढ़न। परत के कही जाए तू पापी मैं बख्शनहार, तू पापी मैं बख्शनहार। साहब नाले शकी जान नाले हसी जान। ते जदों पंजवी वार क्या तू पापी मैं बख्शनहार, सिख ने झंझोड़ के क्या मां शब्द की बोलनी पई है। गुरु हरि साहब किन्ने ना होए इहदे इन्हां शब्दां विच ही बड़ा रस। इत्थे हजूर ने एक बचन क्या कहन लगे जिन अंतर हर हर प्रीत है ते जन सुगड़ सियाने राम राजे। जे बारों भुल चुक बोल दे पी खरे हर भाणे, हर संता नू होर थाओ नहीं हर तान सताने। कहंदे ने जे बारों भुल चुक बोलदी पईए पर इहदे अंदर दी भावना नू तक, इहदे अंदर केवल प्रेम ही, ते प्रेम विच जो मर्जी कोई शब्द कह दे मैनू स्वीकार। धन गुरु हरि साहिब नू उस माई ने सिमरिया ते दातार ने बख्शां कीतियां ने। दूसरी उदाहरण सतगुरु जी आप अज दीवान भी सजे ने, कीर्तन हो रहा है, भोग पए ने, पर सतगुरु उठे नहीं। दुपहरा हो गया तां भी नहीं उठे। शाम ढल आई है, सूरज ढलदा पिया शाम आ गई, ते साहब जदों सूरज डुबन लगा उदो सिंघासन तो उठे। ते लांगरी ने पुछया सी दातार की कारण अज सारा दिन एक चौंकड़े विच, ते अगो उत्तर दिता सी भावना वाला जेड़ा वो दूरी भी मिटा दिंदा है। पुछया महाराज समझे नहीं। कहिंदे काबल दी धरती ते भाई गोविंदा बैठा है, अज अमृत वेले शब्द पढ़ दिया जप शुरू कर दिया, रोज बाणी पढ़दा सी, अज इउं समझो जिवें ठीकरी नूं सेक लगा होवे। अज इन्नी भावना नाल बैठा है कि ध्यान विच घुट के चरण पकड़े सू। जे ओ उठदा ते तां मैं उठदा, हुण ओ भी आसन तो उठया है, ते बेटा जदों ओने चरण छड़े ते मैं भी उठया वा। इहदा मतलब कि गुरु नूं सिमरी दुनिया दी हद, दुनिया दी दूरी, दुनिया दीआं दलीलां ते चलाकियां एक पासे रह जाणगियां जदों तू अपनी हिरदे नाल गुरु नूं सिमरेंगा। धन गुरु हरि साहिब सच्चे पातशाह। तीसरी उहनां दे जीवन विच सिमरन वालियां दी उदाहरण है। आया सज्जन बाबा संगत सिंह जी कमालीए वाले होए ने महापुरुष, उहनां दे खानदान विच होए ने भाई शामू सचियार। धन गुरु हरि साहिब दे कीर्तपुर चरणां विच आए सन ते नमस्कार करके उहनां ने पुछया सी, घरों तुरे सन कि जा के पुछांगा भी सचियार कौन हुंदा है। ਤੁਸੀਂ ਕਹਿੰਦੇ ਹੋ ਕਿ ਕਿਵ ਸਚਿਆਰਾ ਹੋਈ ਹੈ, ਕੌਣ ਹੁੰਦਾ ਸਚਿਆਰ, ਕਿੰਨੇ ਦਿਨ ਰਹਿ ਬਾਣੀ ਸੁਣਦੇ ਰਹਿ ਪੜ੍ਹਦੇ ਰਹਿ, ਹਿਆ ਨਾ ਪਏ ਪੁੱਛਣ ਦਾ। ਅੱਜ ਆ ਕੇ ਮੱਥਾ ਟੇਕ ਕੇ ਕਹਿੰਦੇ ਨੇ ਸਤਿਗੁਰੂ ਘਰ ਚੱਲੇ ਆ। ਸਾਹਿਬ ਕਹਿੰਦੇ ਨੇ ਗੰਢ ਨਾਲ ਹੀ ਬੰਨ ਕੇ ਲੈ ਚੱਲੇ। ਪੁੱਛਿਆ ਦਾਤਾਰ ਕੀ, ਕਹਿੰਦੇ ਨੇ ਘਰੋਂ ਕੀ ਪੁੱਛਣ ਆਇਆ ਸੀ। ਚਰਨਾ ਤੇ ਡੇਕ ਕੇ ਕਹਿੰਦਾ ਦਾਤਾਰ ਮੈਂ ਪੁੱਛਣ ਆਇਆ ਸਾਂ ਸਚਿਆਰ ਦੇ ਅਰਥ ਕੀ ਨੇ। ਸਾਹਿਬ ਕਹਿੰਦੇ ਨੇ ਅਰਥ ਪੁੱਛਣੇ ਨੇ ਕਿ ਸਚਿਆਰ ਬੰਨਾ ਚਾਹੁੰਦਾ। ਬੋਲਿਆ ਨਹੀਂ। ਸਤਿਗੁਰੂ ਕਹਿੰਦੇ ਨੇ ਪੁੱਛ ਹੁਣ ਦੱਸ ਤੇਰੀ ਚੋਣ ਕੀ ਏ। ਚਰਨਾ ਤੇ ਢੱਠਾ ਕਹਿੰਦਾ ਕਰਮ ਕੋਈ ਨੀ ਸਚਿਆਰਾਂ ਵਾਲੇ, ਪਰ ਤੂੰ ਮੇਰ ਕਰਕੇ ਬਣਾ ਦੇ ਤਾਂ ਤੇਰੀ ਕਿਰਪਾ ਹੋਵੇਗੀ। ਸਾਹਿਬ ਨੇ ਉਸੇ ਵੇਲੇ ਸੀਸ ਤੇ ਹੱਥ ਰੱਖਿਆ, ਉੱਥੇ ਸ਼ਬਦ ਕਹਿ ਸਨ ਬੋਲ ਵਾਹਿਗੁਰੂ। ਪਤਾ ਨੀ ਮੇਰੇ ਸਤਿਗੁਰੂ ਦੀ ਕਿਹੋ ਜੀ ਇੱਕ ਸ਼ਬਦ ਕੰਨਾ ਵੀ ਧਸਿਆ, ਉਸੇ ਸ਼ਬਦ ਨੇ ਸਾਮੂ ਨੂੰ ਸਚਿਆਰ ਬਣਾ ਦਿੱਤਾ। ਉਸ ਦਿਨ ਤੋਂ ਬਾਅਦ ਨਾਮ ਪੈ ਗਿਆ ਸੀ ਸਾਮੂ ਸ਼ਾਮੂ ਸਚਿਆਰ। ਧੰਨ ਗੁਰੂ ਹਰਿ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੀ ਆਪਣੇ ਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਕੇ, ਜਿਨ੍ਹਾਂ ਦੀ 5 ਸਾਲ ਤੇ ਕੁਝ ਮਹੀਨੇ ਉਮਰ ਹੈ। ਕੱਲ ਅਰਜ਼ ਕਰਨੀ ਇਸ ਸਬੰਧੀ ਤੇ ਹੈਰਾਨ ਇਸ ਗੱਲੋਂ ਹੋਇਆ ਕਿ ਸਾਡੀਆਂ 5 ਤੁਕਾਂ ਸਾਰੀਆਂ ਬਣਦੀਆਂ ਨੇ ਪਹਿਲੀ ਪੌੜੀ ਦੀਆਂ, ਕਿ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਇੱਕ ਪੰਕਤੀ ਕੇਵਲ ਉਹਨਾਂ ਲਈ ਹੈ। ਫਿਰ ਪੜ੍ਹਨੇ ਆਪਾਂ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ, ਤਿੰਨਾਂ ਲਈ ਇੱਕ ਪੰਕਤੀ, 3 ਗੁਰੂ ਸਾਹਿਬਾਨਾਂ ਲਈ। ਅੱਜ ਪੜ੍ਹੀਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਪਤਾ ਨੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਿੰਨੀ ਰਹਿਮਤ ਕੀਤੀ ਜੇ ਦਾਤਾਰ ਨੇ ਪੂਰੀ ਤੁਕ ਵਰਤੀ ਹੈ। ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿੱਠਾ ਸ਼ਬਦ ਬਜਾਏ, ਕੇਵਲ ਇੱਕ ਪੰਕਤੀ ਵਿੱਚ ਅਰਥ ਵਰਤੇ ਨੇ। ਇਹਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ। आओ धन गुरु हर राय साहब नू जे सिमरना है ना फिर बाणी नाल जुड़ जाइए बाणी नाल जुड़िया हुई हर राय साहब जी की कृपा लैंदा है। वाहिगुरु जी का खालसा